Thank you. Thank you. Thank you. लाज मत करो के अंतर मत करो, गुरु चरणा नाल जोड़ो, पूरा ध्यान सब के विचार पर जुड़ा होना चाहिए। संसार पानी हरा प्राधीन है, पर इसकी असलियत निगाह मार के देखा जाए दर्शन कुछ नहीं। सुपने की न्याई है, सुपने की उत्पत्ति या स्थिति लयता प्रतीत मात्र है, थोड़ा चिर वास्ते होंगी। इसी तरह संसार का भी यही हाल है, दुनिया से जन्म लेंदा है, बचपन आउंदी है, जवानी आउंदी है, बुढ़ापा आउंदा है, फिर मृत्यु हो जाता है। भावे यह भी कोई नियम नहीं, बुढ़ापे तो बाद भी मौत आवे। बहुत सारे माता के बगल बच्च ही मर जाते हैं, बहुते जमन वेले मर जाते हैं, कई कुछ दिनों के होके मर जाते हैं, कई कुछ महीनों के, कई कुछ साल के, कोई बचपन की, कोई जवानी की, पूरी पूरी उम्र तक कोई भुगतता है। अगर इस समय देखा जाए दीर्घायु पूरी उम्र जी किसी बंदे की, कल जो भी 100 साल की आयु दसी है, सदक दे लख लख वरे के बंदे होंगे, पर तकड़े नरोए त्रेते युग दे 10-10 हजार वर्ष उम्र होंगे, द्वापर युग दे 1000 वरे की रही, कल युग 100 साल की आयु दसी है, पर 5000 तो उपर कल युग चल रहा है। उम्र का एस्टीमेट बहुत घट गया, 100 साल की जिथे दसी उ अज सच भी मनी जा सकती है, इतनी उम्र घट गई। आचार आहार व्यवहार जितने कमजोर होंगे उतनी उम्र घटती होंगी है, जितना शरीर तकड़ा होगा उतनी उम्र वधदी होंगी है, जिन्ना कमजोर होगा उम्र घटिया करती है। ये चीजा अज दे आचार आहार व्यवहार जेड़े हैं कमजोर उम्र घटा रहे हैं। मन लो कोई देर वास्ते किसी शख्स ने भी पूरी आयु दी, फिर भी तुर गया, रहने का तो थां ही कोई नहीं ना, अपने असली घर नूं भुल के होर घर वास्ते उपराला कर रहा है। असली घर जेड़ा है इहदा अंदर है, वह भुल गया, उहदी बहुत पता कोई नहीं है, पता तद लगे हौली हौली सत्संग करे विचार इस नूं प्राप्त होवे। निज घर महल पाव सुख सहि जे बहर न होए, फिर अपने घर, अपना घर हर एक का अंदर है। अज दुनिया भी करता है दे उठे हैं मुसाफी दे हैं, असली दा अपना आपा और अपना घर ये जिसम दे अंदर है। अपना आपा जिसम मनना मैं जिसम है, ये भी गलती है, भुला है दा जिसम नहीं, ये तो जिसम चोला मिलया होया कपड़ा मिलया, ये तो जिसम अंदर कोई वो चीज है जिसन कहता हो गिरे राम की अंश जस काज पर मिटे न, परमेश्वर दी अंश जीवात्मा है। अंग्रेजी किसने सोल कहने अपना आपा है, जीवात्मा है, पर बजाय उसके अपना आप ये देह मन रहे हैं। सब दी दे निगाह मार के देखो ना, सोचो की मन रहे हैं अपने आप में। जिसम मन के साथ तीन का देह मात्र श्री माता पिता तो जन्म लेंदी है, बचपन आता है, जवानी आती है, बापू ने मर जाती है, उन्होंने असं अपना आप मन नहीं जाने हैं। कही जी गलती है, कही जी भारी भुल है, मोटर का ड्राइवर अपने आप में मोटर मनी जाता है, घोड़े का सवार अपने आप में घोड़ा मनी जाता है, मकान च रहने वाला अपने आप में बजाय मकीन में मकान मनी जाता है। सारी जानते कितनी बड़ी भारी भुल है, कोई नशा पीता या दिमाग टिकाने में दो ही गल हो सकती। इसी तरह ये जो कुछ है ये नहीं जो असि मनी जाने, असि तो जिसम के अंदर वो कुछ है जिन्हों गुरबाणी कहती है, कहो कि जिरे राम की अंश जस काग पर मिटे न मनस। अस परमेश्वर दी अंश हाँ, परमात्मा दी अंश हाँ, आत्म शहजादे हाँ, परमात्मा सारे परिपूर्ण अनंत शक्त है। किसी बादशाह का शहजादा उसका पुत्र उसका पुत्र होया करता है, कोई जो हकूक कोई जो गुणा वाला हुंदा है। इसी तरह जीवात्मा जिहड़ा परमात्मा दी अंश है, असि उसके अंश हाँ, पर अपने आप नूं भुल गए, बल्कि कुछ और दा वर्णन लग पे। जो इन सत्संग हुंदा है, जो इन कुछ विचार संपूर्ण हुंदी है, बुद्ध शुद्ध हुंदी है, ਗਿਆਨ ਦਾ ਨਸ਼ਾ ਘਟਦਾ, ਫਿਰ ਆਪੇ ਦਾ ਪਤਾ ਲੱਗਦਾ। ਆਪੇ ਦਾ ਪਤਾ ਲੱਗਿਆ ਆਪਣੇ ਕੇਂਦਰ ਵਾਹਿਗੁਰੂ ਦਾ ਨਾਮ ਦਾ ਸਾਗਰ ਹੈ, ਅਸਲੀ ਘਰ ਉਸ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰਦਾ। ਅਤੇ ਅਸਲੀ ਸਾਡਾ ਘਰ ਜਿਹੜਾ ਇਹ ਨਹੀਂ ਹੈ, ਸਾਡਾ ਘਰ ਉਸਨੂੰ ਢੂੰਢਣਾ ਹੈ। ਉਸ ਵਿੱਚ ਢੂੰਢ ਕੇ ਜਦੋਂ ਉਹਦੇ ਵਿੱਚ ਪਹੁੰਚ ਜਾਵਾਂਗੇ, ਵਿਸਰਾਮ ਮਿਲੇਗਾ, ਸੁੱਖ ਮਿਲੇਗਾ, ਸਾਰੇ ਦੁੱਖਾਂ ਤੋਂ ਬਰੀ ਹੋ ਜਾਵਾਂਗੇ। ਆਓ ਜਿਸਮ ਦੀ ਹਾਲਤ ਜਿਹਨੂੰ ਅਸੀਂ ਆਪਣਾ ਆਪ ਮੰਨਦੇ ਹਾਂ, ਇਹ ਤਾਂ ਖਟੁਰਮੀਆਂ ਸ਼ਹਿਰ ਹੈ। ਜਨਮ ਲੈਂਦਾ ਬਚਪਨ, ਜਵਾਨੀ, ਬੁਢਾਪਾ ਔਰ ਮਰ ਜਾਣਾ, ਆਦਿ ਇਹਦੇ ਸੁਭਾਵ ਹਨ। ਜੇ ਇਹੀ ਸਾਡਾ ਹੋਇਆ ਤਾਂ ਅਸੀਂ ਵਾਰ ਵਾਰ ਮਰਦੇ ਹਾਂ, ਜੰਮਦੇ ਹਾਂ। ਜੇ ਇਹੀ ਮੰਨਣਾ ਤਾਂ ਇਹੀ ਸਜ਼ਾ ਰੱਖੀ ਹੈ, ਇਸਨੂੰ ਵਾਰ ਵਾਰ ਜੰਮ, ਵਾਰ ਵਾਰ ਮਰ, ਤੇਰੇ ਵਾਸਤੇ ਇਹ ਸਜ਼ਾ ਉੱਥੇ ਨਾ ਚੱਲੀ ਚੱਲ ਦੇ ਤਾਰ ਕੇ ਜਿੰਨੀਆਂ ਹਨ। ਆਹ ਜਦੋਂ ਅਸੀਂ ਇਹ ਵਿਚਾਰ ਕਰਾਂਗੇ ਥੋੜ੍ਹੀ ਜਿਹੀ, ਜਿਸਮ ਤਾਂ ਥੋੜ੍ਹੀ ਦੇਰ ਪਹਿਲਾਂ ਥੋੜ੍ਹਾ ਚਿਰ ਵਾਸਤੇ ਸਾਨੂੰ ਮਿਲਿਆ, ਬਚਪਨ ਲੰਘ ਗਈ ਹੈ, ਜਵਾਨੀ ਵੀ ਲੰਘ ਗਈ ਹੈ, ਬੁਢਾਪਾ ਵੀ ਲੰਘ ਗਿਆ ਹੈ, ਅੱਗੇ ਮੌਤ ਨੂੰ ਅੱਡੀ ਖੜੀ ਹੋਈ ਹੈ। ਉਸ ਤੋਂ ਪਹਿਲੇ ਪਹਿਲੇ ਅਸੀਂ ਬਹੁਤ ਕੁਛ ਤਿਆਰੀ ਕਰਨੀ ਹੈ, ਬਹੁਤ ਕੁਛ ਪਰਲੋਕ ਦਾ ਤੋਸ਼ਾ ਜਮ੍ਹਾਂ ਕਰਨਾ ਹੈ। ਅਤੇ ਸਿਆਣੇ ਆਦਮੀ ਅਵਸ਼ੀ ਵੈਰਾਗ ਹੋ ਜਾਂਦਾ ਸਾਥੀ, ਜਦੋਂ ਇਹੋ ਜਿਹੀ ਵਿਚਾਰ ਕਰਦਾ। ਵਿਚਾਰ ਤੋਂ ਬਿਨਾਂ ਤਾਂ ਆਦਮੀ ਗਿਆਨ ਬਿਨਾਂ ਤੁਸੀਂ ਜਾਣ ਦੱਸਿਆ, ਸੋਝੀ ਕੁਛ ਨਹੀਂ ਹੈ। ਹੈਵਾਨਾਂ ਨੂੰ ਖਾ ਲਿਆ, ਪੀਲੇ ਦੁਗਾਂ ਹੋਰ ਇਨਸਾਨੀਅਤ ਕੋਈ, ਹੈਵਾਨ ਵੀ ਖਾ ਕੇ ਪੇਟ ਭਰ ਲੈਂਦੇ ਨੇ, ਕੀ ਵਾਧਾ ਹੋਇਆ ਇਹਦੇ ਵਿੱਚ? ਹੋਰ ਚੋਣੀਆਂ ਤਾਂ ਬਾਦਸ਼ਾਹ ਕਹਿਲਾਉਂਦਾ ਹੈ, ਬਾਦਸ਼ਾਹ ਕੈਸੇ ਹੋ ਸਕਦਾ? ਬਾਦਸ਼ਾਹ ਤਾਂ ਹੋਰ ਆਮ ਲੋਕਾਂ ਨਾਲ ਬਹੁਤ ਵਿਸ਼ੇਸ਼ ਨਸਲ ਦਾ ਮਾਲਕ ਹੁੰਦਾ। ਇਹ ਜਿਹੜੀ ਮਨੁੱਖਾਂ ਦੇ ਹੈ, ਤਮਾਮ ਚੋਣੀਆਂ ਦਾ ਬਾਦਸ਼ਾਹ ਦੀ ਕਹਿਲਾਉਂਦੀ ਹੈ। ਬਾਦਸ਼ਾਹ ਤਾਂ ਹੋ ਸਕਦਾ ਜੇ ਬਾਦਸ਼ਾਹ ਵਾਲੇ ਕਰਤੱਵ ਕਰੇ ਤਾਂ, ਇਹ ਤਾਂ ਉਹਨਾਂ ਤੋਂ ਵੀ ਪੱਤਰ ਮੰਨਿਆ ਜਾ ਰਿਹਾ। ਖਾਣਾ ਪੀਣਾ ਸੋਹਣਾ ਸੋਹਣਾ ਵਿਸਰ ਗਿਆ ਹੈ, ਮਰਨਾ ਕਸਮ ਵਿਸਾਰ ਪਾਰੀ ਪੀਣੀ ਤ੍ਰਿਗ ਜੀਵਨ ਨਹੀਂ ਰਹਿਣਾ, ਇਹ ਅਵਸਥਾ ਆ ਚੁੱਕੀ ਹੈ। ਤੈਨੂੰ ਵਿਸਰ ਗਿਆ ਹੈ ਮਰਨਾ, ਖਾਣਾ ਪੀਣਾ ਯਾਦ ਰਹੇਗਾ। Thank you. ਵਿਛੜ ਗਿਆ ਹੈ ਮਰਨ, ਕਸਮ ਵਿਸਾਰ ਪਵਾਰੀ ਕਿੰਨੀ ਤ੍ਰਿਗ ਜੀਵਨ ਨਿਮਿਆ। ਜਿਹੜਾ ਮਰਨਾ ਬਿਲਕੁਲ ਠੀਕ ਹੈ, ਬਿਲਕੁਲ ਸੱਚ ਹੈ, ਮਰਨਾ ਸੱਚ ਤੇ ਜੀਣਾ ਜੀ। ਮੌਤ ਨੂੰ ਯਾਦ ਰੱਖੇ ਬੰਦਾ ਬਹੁਤ ਕੁਛ ਵਾਰ ਲੈਂਦਾ, ਇਸ ਨੂੰ ਭੁੱਲ ਕੇ ਆਪਣਾ ਲੋਕ ਪ੍ਰਲੋਕ ਦੋਵੇਂ ਵਿਗਾੜ ਲੈਂਦਾ। ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਬ੍ਰਹਮ ਗਿਆਨੀ ਸਨ। ਆਪ ਜੀ ਤੋਂ ਬੜੇ ਬੜੇ ਵੀਰ ਭਰਾ ਤਿਆਗੀ ਪੁਰਸ਼ ਉਪਦੇਸ਼ ਲੈ ਕੇ ਆਪਣੇ ਜਨਮ ਨੂੰ ਸਫਲਾ ਕਰਨਾ ਆਪਣੇ ਉਹ ਭਾਗ ਸਮਝਿਆ ਕਰਦੇ ਸਨ। ਸੁਖਦੇਵ ਮੁਨੀ ਉਸਨੇ ਜਗਿਆਸਾ ਪੈਦਾ ਦੇ ਵਿਆਸ ਦਾ ਪੁੱਤਰ ਆਪਣੇ ਪਿਤਾ ਨੂੰ ਕਹਿਣ ਲੱਗਾ, ਦੇਖੋ ਜੱਦੀ ਮੇਰੀ ਹੋਸ਼ ਸੰਭਲੀ ਹੈ, ਮੈਂ ਵੱਡਾ ਤਿਆਗੀ ਹਾਂ, ਪੈਰਾਂ ਚ ਕਦੇ ਜੁੱਤਾ ਨਹੀਂ ਪਾਇਆ, ਸਿਰ ਤੇ ਕਦੇ ਪੱਗ ਨਹੀਂ ਬੱਧੀ, ਕੱਲ ਕੁੜਤਾ ਨਹੀਂ ਪਾਇਆ, ਚੰਗਾ ਕੱਪੜਾ ਨਹੀਂ ਪਾਇਆ, ਮਾਇਆ ਨੂੰ ਧਨ ਦੌਲਤ ਨੂੰ ਕਦੇ ਹੱਥ ਨਹੀਂ ਲਾਇਆ, ਜਨਮ ਤੱਕ ਪਸੀ ਆ, 100 ਟਾਕੀ ਵਾਲੀ ਕੰਬਲ ਤੋਂ ਤੇਲੇ ਦੀ ਤੂੰਬੀ ਸਿਰਫ ਇਤਨਾ ਕੁਛ ਰੱਖੀ ਹੁੰਦਾ, ਫਿਰ ਵੀ ਮੇਰੇ ਚਿੱਤ ਨੂੰ ਸ਼ਾਂਤੀ ਨਹੀਂ ਆਈ। ਮਨ ਦੀ ਅਵਸਥਾ ਜਿਹੜੀ ਹੈ ਸਭ ਤੋਂ ਵੱਡਾ ਸੁਖੀ ਸੋ ਮਾਇੰਡ ਹੈ, ਮਨ ਦੀ ਸ਼ਾਂਤੀ ਤੇ ਕਿਉਂ ਨਹੀਂ ਪ੍ਰਾਪਤ ਹੋਈ, ਕਿਰਪਾ ਕਰਕੇ ਮੈਨੂੰ ਇਹੋ ਜਿਹਾ ਉਪਦੇਸ਼ ਕਰੋ ਜਿਸ ਕਰਕੇ ਮੇਰਾ ਮਨ ਸ਼ਾਂਤ ਹੋ ਜਾਵੇ। ਅਮਰੀਕਾ ਦੇ ਲੋਕ ਸ਼ਾਸਨ ਅੱਜ ਸਭ ਤੋਂ ਸਾਰੇ ਮੁਲਕਾਂ ਨਾਲੋਂ ਅਮੀਰ ਹਨ। ਅਮਰੀਕਾ ਰਿਚੈਸਟ ਕੰਟਰੀ ਇਨ ਦਾ ਵਰਲਡ, ਦੁਨੀਆਂ ਵਿੱਚ ਸਭ ਤੋਂ ਵੱਡਾ ਅਮੀਰ ਮੁਲਕ ਮੰਨਿਆ ਹੈ। ਉੱਥੇ ਦਾ ਗਰੀਬ ਸਾਡੇ ਅਮੀਰ ਨਾਲੋਂ ਵੀ ਅਮੀਰ ਹੈ। ਉਹ ਲੋਕਾਂ ਨੂੰ ਜਿਸਮਾਨੀ ਸੁੱਖ ਜਿਤਨੇ ਉਹਨਾਂ ਨੇ ਜਲਦੀ ਤੋਂ ਜਲਦੀ ਤਰੱਕੀ ਕੀਤੀ ਪੈਦਾ ਕੀਤੇ, ਉਤਨੇ ਉਹਨਾਂ ਵਾਸਤੇ ਨੂੰ ਦੁਖਦਾਈ ਹੋਏ ਹੋਏ। ਮਨ ਨੂੰ ਸ਼ਾਂਤ ਨਹੀਂ, ਜਲਦੇ ਬਲਦੇ ਸਰਦੇ ਕਿਉਂ ਦਿਨ ਕਿਤੇ ਠੰਡ ਪੈ ਜਾਏ, ਜਿਵੇਂ ਸੱਪ ਟੂੰਡਦਾ ਲਪੇਟ ਮਾਰਦਾ ਚੰਦਰ ਨੂੰ ਮਾੜਾ ਮੋਟੀ ਠੰਡ ਪ੍ਰਾਪਤ ਕਰਨ ਵਾਸਤੇ, ਅੰਦਰੋਂ ਹੀ ਕ੍ਰਿਸ਼ਨਾ ਆਸਾ ਕਰਕੇ ਜਲ ਰਹੇ। ਇਹ ਚੀਜ਼ ਸੁੱਖ ਦਾ ਕਾਰਨ ਹੈ, ਸ਼ਾਂਤੀ ਸਭ ਤੋਂ ਵੱਡਾ ਪਦਾਰਥ। ਉਹਨਾਂ ਨੂੰ ਮਹਿਸੂਸ ਹੋਇਆ ਉਹਨੂੰ ਸ਼ਾਂਤੀ ਜੇ ਮਿਲੇ ਉਹ ਸਭ ਤੋਂ ਵੱਡਾ ਸੁੱਖ ਹੈ। ਪਦਾਰਥਵਾਦ ਦਾ ਜ਼ਮਾਨਾ ਹੈ, ਭਾਵੇਂ ਮਾਤਾ ਪ੍ਰਸਤੀ ਦਾ ਜ਼ਮਾਨਾ ਹੈ, ਦੁਨੀਆਂ ਇੱਧਰ ਵੱਧ ਰਹੀ ਹੈ, ਪਰ ਅਜੇ ਨਹੀਂ ਸਮਾਂ ਪਾ ਕੇ ਪਤਾ ਲੱਗ ਜਾਵੇ ਇਹਨਾਂ ਵਿੱਚ ਸੁੱਖ ਨਹੀਂ ਲੱਗੇ। ਸੁੱਖ ਸੁੱਖ ਵਾਹਿਗੁਰੂ ਸੁੱਖ ਧਰਮ ਵਿੱਚ ਹੈ। ਸਹੀਓ ਸੁਖਦੇਵ ਦੇ ਚਿੱਤ ਵਿੱਚ ਖਿਆਲ ਪੈਦਾ ਹੋਇਆ, ਮੈਨੂੰ ਸ਼ਾਂਤ ਨਹੀਂ ਆਈ, ਇੰਨਾ ਕੁਛ ਹੋਣ ਦੇ ਬਾਵਜੂਦ ਆਪਣੇ ਪਿਤਾ ਦੇ ਵਿਆਸ ਨੂੰ ਪੁੱਛਿਆ ਹੈ ਕੋਈ ਇਹੋ ਜਿਹਾ ਉਪਦੇਸ਼ ਕਰੋ ਮੈਨੂੰ ਜਿਸ ਕਰਕੇ ਮੇਰਾ ਚਿੱਤ ਸ਼ਾਂਤ ਹੋ ਜਾਏ। ਉਪਦੇਸ਼ ਵੀ ਸ਼ਾਸਨ ਅਧਿਕਾਰ ਦੇ ਮੁਤਾਬਿਕ ਹੀ ਤਲੀ ਪੂਰ ਹੁੰਦਾ ਹੈ। ਮੈਲੇ ਕੱਪੜੇ ਰੰਗਣਾ ਚਾਹੋ ਰੰਗ ਸੋਹਣਾ ਨਹੀਂ ਚੜੇਗਾ, ਸਾਫ਼ ਕੱਪੜੇ ਨਾਲ ਚੜ੍ਹਦਾ ਹੁੰਦਾ। ਉਹਨਾਂ ਨੇ ਸੱਤ ਗਿਆਨ ਦਾ ਉਪਦੇਸ਼ ਕੀਤਾ, ਤਿੰਨ ਕਿਸਮ ਦਾ ਉਪਦੇਸ਼ ਹੈ, ਕਰਮਾਂ ਦਾ, ਉਪਾਸ਼ਨਾ ਦਾ ਤੇ ਗਿਆਨ ਦਾ। ਅਧਿਕਾਰ ਦੇ ਮੁਤਾਬਿਕ ਤਿੰਨ ਕਿਸਮ ਦੇ ਅਧਿਕਾਰੀ ਨੂੰ ਕਨਿਸ਼ਠ ਮੱਧਮ ਉੱਤਮ, ਸੋ ਉਹਨਾਂ ਨੇ ਉਸਨੂੰ ਉੱਤਮ ਦਰਜੇ ਵਾਲਿਆਂ ਵਾਲਾ ਉਪਦੇਸ਼ ਕੀਤਾ। ਤੱਕ ਗਿਆਨ ਦਾ ਜੀਵਨ ਦੀ ਏਕਤਾ ਦੇ ਬੋਧਕ ਬਚਨ ਜਿਹੜੇ ਸਨ ਉਹਨਾਂ ਦਾ ਉਪਦੇਸ਼ ਕੀਤਾ, ਜਿਹਨਾਂ ਨੂੰ ਸੁਣ ਕੇ ਕਹਿੰਦਾ ਹੈ ਜੋ ਕੁਛ ਆਪ ਮੈਨੂੰ ਸਮਝਾ ਰਹੇ ਹੋ ਇਹ ਮੈਂ ਗ੍ਰੰਥਾਂ ਵਿੱਚੋਂ ਵੀ ਪੜ੍ਹਦਾ, ਆਪ ਮੈਨੂੰ ਕੀ ਅਲੱਗ ਗੱਲ ਦੱਸ ਰਹੇ ਹੋ। ਸਾਸਨ ਵਿਦਿਆ ਆਪਣੇ ਆਪ ਹੋਣ ਦਾ ਕਾਰਨ ਬਣਦੀ ਹੈ, ਗੁਰਮੁਖ ਦੁਆਰਾ ਇਹ ਵਿਦਿਆ ਹੋਣ ਵਿਅਕਤੀ ਦਾ ਸਾਧਨ ਬਣਿਆ ਕਰਦੀ ਹੈ। ਸਮੁੰਦਰ ਦਾ ਪਾਣੀ ਖਾਰਾ ਹੈ, ਅਤਿਸਾਰ ਲੱਗ ਜਾਣਗੇ, ਹੋਰ ਕਈ ਬਿਮਾਰੀਆਂ ਪੈਦਾ ਹੋ ਜਾਣਗੀਆਂ। ਉਹੀ ਪਾਣੀ ਬੱਦਲ ਹੋ ਕੇ ਜਦੋਂ ਵਰਦਾ ਜ਼ਮੀਨ ਤੇ ਮਿੱਠਾ ਹੋ ਜਾਂਦਾ, ਉਹੀ ਸੁਖਾਈ ਹੋ ਜਾਂਦਾ, ਰੋਗ ਨਿਵਰਤੀ ਦਾ ਸਾਧਨ ਬਣ ਜਾਂਦਾ। ਜਿਹੜੀ ਆਪਣੇ ਆਪ ਵਿਦਿਆ ਹਾਸਲ ਕਰਨੀ ਹੈ ਬ੍ਰਹਮ ਵਿਦਿਆ, ਉਹ ਹੋਣ ਦਾ ਕਾਰਨ ਬਣਦੀ ਹੈ, ਗੁਰਮੁਖ ਦੁਆਰਾ ਉਹ ਵਿਦਿਆ ਜਿਹੜੀ ਹੋਣ ਨਿਵਰਤੀ ਦਾ ਸਾਧਨ ਬਣਿਆ ਕਰਦੀ। ਇੱਥੇ ਕਹਿੰਦਾ ਜੋ ਕੁਛ ਮੈਨੂੰ ਬਚਨ ਆਪ ਫਰਮਾ ਰਹੇ ਹੋ ਉਸ ਮੈਂ ਪਹਿਲੇ ਹੀ ਜਾਣਦਾ, ਪਹਿਲੇ ਹੀ ਪੜ੍ਹੇ ਹੋਏ ਗ੍ਰੰਥਾਂ ਵਿੱਚ। ਮਨਾ ਸੋਚਿਆ ਸ਼ਰਧਾਹੀਨ ਹੈ, ਸ਼ਰਧਾਹੀਨ ਪੁਰਸ਼ ਨੂੰ ਤਾਂ ਉਪਦੇਸ਼ ਕੀਤਾ ਫਲੀ ਪੂਜਨੇ ਹੋਇਆ ਕਰਦਾ, ਸ਼ਰਧਾਵਾਨ ਲੱਭੇ ਗਿਆਨ, ਸ਼ਰਧਾਵਾਨ ਗਿਆਨ ਕੀ ਪ੍ਰਾਪਤੀ ਹੈ, ਨਿਸ਼ਰਧ ਪੁਰਸ਼ ਨੂੰ ਨਹੀਂ ਹੋ ਸਕਦੀ। ਉਹਨਾਂ ਸੋਚਿਆ ਉਹ ਇੱਥੇ ਪਿਓ ਪੁੱਤਰ ਵਾਲਾ ਰਿਸ਼ਤਾ ਹੈ, ਲੋੜ ਹੈ ਗੁਰੂ ਸ਼ਿਸ਼ ਵਾਲੇ ਰਿਸ਼ਤੇ ਦੀ, ਕੀ ਫਿਰ ਸੰਭਾਵਨਾ ਰੱਖਣੀ ਹੈ, ਪਰ ਅਸਚਰਜਵਾਦ ਹੈ ਇਹਨੂੰ ਇਸ ਗੱਲ ਦਾ ਅਜੇ ਸੂਝਬੂਝ ਨਹੀਂ। ਸੋ ਇਹ ਬਚਨ ਸੁਣ ਕੇ ਵੇਦ ਵਿਆਸ ਨੇ ਉਹਨੂੰ ਟਾਲ ਦਿੱਤਾ, ਕਹਿਣ ਲੱਗਿਆ ਆਪ ਬ੍ਰਹਮਾ ਜੀ ਪਾਸ ਪਹੁੰਚੋ, ਉਹਨਾਂ ਦਾ ਉਪਦੇਸ਼ ਆਪਦੇ ਵਾਸਤੇ ਜ਼ਿਆਦਾ ਅੱਛਾ ਰਹੇਗਾ, ਆਪਦੇ ਚਿੱਤ ਨੂੰ ਸ਼ਾਂਤਦਾਇਕ ਹੋਏਗਾ। ਉੱਥੇ ਪਹੁੰਚੇ, ਸਾਸਿਕ ਉਪਦੇਸ਼ ਤਾਂ ਇੱਕੋ ਹੀ ਹੈ, ਅਧਿਕਾਰ ਦੇ ਮੁਤਾਬਿਕ ਮੱਧਮ ਉੱਤਮ ਜਿਹੇ ਜਿਹੇ ਹਨ, ਉਹ ਜਿਹਾ ਅਧਿਕਾਰ ਦੇ ਮੁਤਾਬਿਕ ਉਪਦੇਸ਼ ਹੈ। ਜ਼ਬਾਨ ਵਿੱਚ ਫਰਕ ਹੋ ਸਕਦਾ ਹੈ, ਬਿਆਨ ਵਿੱਚ ਫਰਕ ਹੋ ਸਕਦਾ ਹੈ, ਕਥਨ ਵਿੱਚ ਫਰਕ ਹੋ ਸਕਦਾ ਹੈ, ਸਮੀਆਂ ਸਮਝਾਉਣ ਵਿੱਚ ਫਰਕ ਹੋ ਸਕਦਾ, ਲੇਕਿਨ ਉਪਦੇਸ਼ ਇੱਕੋ ਹੈ, ਇਹ 'ਚ ਕੋਈ ਸ਼ੱਕ ਨਹੀਂ, ਕੋਈ ਫਰਕ ਨਹੀਂ ਹੈ। ਪਰਿਓ ਉਹਨਾਂ ਨੇ ਵੀ ਬ੍ਰਹਮਾ ਜੀ ਨੇ ਵੀ ਇਹੀ ਉਪਦੇਸ਼ ਕੀਤਾ, ਉੱਥੇ ਵੀ ਇਹਨਾਂ ਨੇ ਇਹੀ ਗੱਲ ਕੀਤੀ, ਜੋ ਕੁਛ ਮੈਨੂੰ ਆਪ ਕਹਿ ਰਹੇ ਹੋ ਇਹ ਮੈਂ ਪਹਿਲੇ ਗ੍ਰੰਥਾਂ ਵਿੱਚੋਂ ਹੀ ਪੜ੍ਹਦਾ ਚਲਾ ਰਹੀ। ਔਰ ਮੇਰੇ ਪਿਤਾ ਵੇਦ ਵਿਆਸ ਨੇ ਮੈਨੂੰ ਇਹ ਕੁਝ ਦੱਸਿਆ ਹੈ, ਅਹਿਦਾ ਗੱਲ ਦੱਸ ਰਹੇ ਹੋ। ਇਹ ਵਚਨ ਸੁਣ ਕੇ ਬਰਮਾ ਜੀ ਨੇ ਸੋਚਿਆ ਇਹ ਸ਼ਰਧਾਹੀਨ ਹੈ, ਕਹਿਣਗੇ ਅੱਛਾ ਤੁਸੀਂ ਮਾਤ ਲੋਕ ਵਿੱਚ ਜਾਓ, ਰਾਜਾ ਜਨਕ ਮਿਥਲਾਪੁਰੀ ਦੇ ਰਾਜਾ ਹਨ, ਰਾਜਾ ਹੋਣ ਦੇ ਬਾਵਜੂਦ ਬ੍ਰਹਮ ਗਿਆਨੀ ਹਨ, ਉਹਨਾਂ ਦਾ ਉਪਦੇਸ਼ ਆਪਦੇ ਵਾਸਤੇ ਸ਼ਾਂਤ ਸਾਹਿਬ ਹੋਵੇਗਾ। ਖੈਰ ਦੋ ਥਾਂ ਤੋਂ ਜਦੋਂ ਸ਼ਰਧਾ ਦੀ ਹੀਨਤਾ ਦੇਖੀ, ਉਹ ਰਾਜਾ ਜਨਕ ਜੀ ਪਾਸ ਆਏ। ਰਾਜਾ ਜਨਕ ਦੀ ਗੱਲ ਸਾਹਿਬ ਕਈ ਦਫ਼ਾ ਸੁਣ ਚੁੱਕੇ, ਭਗਤ ਬੜਾ ਰਾਜਾ ਜਨਕ ਗੁਰਮੁਖ ਮਾਇਆ ਵਿੱਚ ਉਦਾਸ ਸੀ, ਰਾਜਾ ਜਨਕ ਜੀ ਰਾਜਾ ਵੀ ਸੀ, ਮਤਲਬ ਰਾਜਾ ਹੋਣ ਦੇ ਬਾਵਜੂਦ ਬਣ ਗਿਆ ਨਹੀਂ ਸਨ, ਰਾਜ ਵਿੱਚ ਰਹਿੰਦੇ ਹੋਏ ਨਿਰਲੇਪ ਸਨ, ਜੈਸੇ ਪਾਣੀ ਵਿੱਚ ਕੌਣ ਨਿਰਲੇਪ ਹੁੰਦਾ, ਪਾਣੀ ਮੁਰਗਾਬੀ ਸਾਰਾ ਦਿਨ ਤੈਰਦੀ ਹੈ ਲੇਕਿਨ ਦੇਖਣ ਨੂੰ ਸੁੱਕਦੇ ਸੁੱਕੇ ਨੂੰ, ਇਸ ਤਰੀਕੇ ਸਿਰਫ ਨਿਰਲੇਪ ਸਨ ਪ੍ਰਮਾਣ ਕੀਤਾ।
ਮਾਇਆ ਵਿੱਚ ਉਦਾਸੀ ਗੁਰਮੁਖ
ਸੁਖਦੇਵ ਨੂੰ ਰਾਜਾ ਜਨਕ ਜੀ ਪਾਸ, ਉੱਥੇ ਪਹੁੰਚੋ ਉਹਨਾਂ ਦਾ ਉਪਦੇਸ਼ ਆਪ ਨੂੰ ਫਲੀਭੂਤ ਹੋਏਗਾ। ਉੱਥੇ ਆਪ ਪਹੁੰਚੇ, ਰਾਜਾ ਜਨਕ ਜੀ ਆਪਣੇ ਦਫ਼ਤਰ ਵਿੱਚ ਬੈਠੇ ਕੰਮਕਾਰ ਕਰ ਰਹੇ ਸਨ। ਪਤਾ ਲੈ ਕੇ ਉੱਥੇ ਪਹੁੰਚ ਕੇ ਦਰਬਾਰ ਨੂੰ ਸੰਦੇਸ਼ ਦਾ ਸੁਨੇਹਾ ਦਿੱਤਾ, ਰਾਜਾ ਜੀ ਨੂੰ ਬੋਲੋ ਮੈਂ ਵੇਦ ਵਿਆਸ ਜੀ ਦਾ ਪੁੱਤਰ ਹਾਂ, ਮੇਰਾ ਨਾਂ ਸੁਖਦੇਵ ਹੈ, ਜਨਮ ਤੋਂ ਹੀ ਤਿਆਗੀ ਹਾਂ, ਆਪ ਦੇ ਪਾਸ ਬ੍ਰਹਮਾ ਜੀ ਨੇ ਭੇਜਿਆ, ਕੁਛ ਪਰਮਾਤਮਿਕ ਬਚਨ ਕਰਨੇ, ਦੁਨੀਆਂ ਦਾ ਵਿਹਾਰ ਮੇਰਾ ਕੋਈ ਨਹੀਂ, ਕਿਉਂਕਿ ਰਾਜੇ ਲੋਕਾਂ ਬਾਅਦ ਅਕਸਰ ਵਿਹਾਰੀ ਲੋਕ ਪਹੁੰਚਿਆ ਕਰਨ ਆਪਣੇ ਕਾਲ ਸ਼ੁੱਧੀ ਵਾਸਤੇ। ਜਦੋਂ ਸੰਦੇਸ਼ ਸੁਨੇਹਾ ਪਹੁੰਚਿਆ, ਰਾਜਾ ਜਨਕ ਜੀ ਨੇ ਵੀ ਜਾਣਿਆ ਵੀ ਦੋ ਥਾਂ ਤੋਂ ਸ਼ਰਧਾਹੀਨਤਾ ਦੇ ਕਾਰਨ ਖਾਲੀ ਗਾਇਆ ਮੇਰੇ ਪਾਸ ਭੇਜਿਆ ਬ੍ਰਹਮਾ ਜੀ ਨੇ। ਜਦੋਂ ਇਹੋ ਜਿਹੀ ਗੱਲ ਹੈ ਕਸਵੱਟੀ ਵੀ ਲਾਉਣੀ ਚਾਹੀਦੀ ਹੈ। ਸੋ ਰਾਜਾ ਜਨਕ ਜੀ ਨੇ ਦਰਬਾਰ ਨੂੰ ਕਿਹਾ ਕਹੋ ਉਹਨਾਂ ਨੂੰ ਠਹਿਰੋ, ਅਜੇ ਕੁਛ ਰਾਜ ਕਾਜ ਕਰ ਰਹੇ ਹਾਂ, ਵਿਹਲੇ ਹੋ ਕੇ ਆਪ ਨੂੰ ਵਕਤ ਦੇ ਦਿੱਤਾ ਜਾਏਗਾ। ਇਹ ਸੁਣ ਕੇ ਪੈਰ ਚੁੱਪ ਹੋ ਗਏ। ਪਹਿਲੇ ਤਾਂ ਜੀ ਕੀ ਸੋਚਿਆ ਵੀ ਇਹ ਗ੍ਰਸਤੀ ਹੈ, ਮੈਂ ਤਿਆਗੀ ਹਾਂ, ਫਿਰ ਗ੍ਰਸਤੀਆਂ ਵਿੱਚ ਵੀ ਰਾਜਾ ਬਹੁਤਾ ਦੁਖੀ ਹੋਇਆ ਕਰਦਾ, ਬਹੁਤ ਵਿਵਹਾਰਾਂ ਕਰਕੇ ਮੈਨੂੰ ਕਿੱਥੇ ਬ੍ਰਹਮਾ ਜੀ ਨੇ ਭੇਜ ਦਿੱਤਾ। ਸੁਣ ਕੇ ਇਸ ਵਿੱਚ ਇਹੋ ਜਿਹੀ ਕਤਰਕ ਖੜਾ ਰਿਹਾ। ਫਿਰ ਦੁਬਾਰਾ ਸੁਨੇਹਾ ਭੇਜਿਆ, ਦਰਬਾਰ ਦੇ ਹੱਥ ਵੀ ਜਾਓ, ਕਹੋ ਮੈਂ ਵਿਵਹਾਰੀ ਬੰਦਾ ਨਹੀਂ, ਮੈਂ ਕੋਈ ਪਰਮਾਰਥਕ ਬਚਨ ਕਰਨੇ ਹਨ, ਇਸ ਵਾਸਤੇ ਮੈਨੂੰ ਕੁਛ ਵਕਤ ਜ਼ਰੂਰ ਜਲਦੀ ਤੋਂ ਜਲਦੀ ਮਿਲਣਾ ਚਾਹੀਦਾ। ਸੋ ਦਰਬਾਰ ਨੇ ਉਸੇ ਤਰ੍ਹਾਂ ਜਾ ਕੇ ਰਾਜਾ ਜੀ ਨੂੰ ਪ੍ਰਾਰਥਨਾ ਕਰ ਦਿੱਤੀ। ਉਹਨਾਂ ਕਿਹਾ ਬੋਲੋ ਅਜੇ ਫਿਰ ਕੁਛ ਰਾਜ ਕਾਜ ਕਰ ਰਹੇ ਹਾਂ, ਵਿਹਾਰ ਕਰ ਕਰਕੇ ਫਿਰ ਆਪ ਨੂੰ ਵਕਤ ਦੇ ਦਿੱਤਾ ਜਾਏਗਾ। ਖੈਰ ਜਿਹੜਾ ਕਿਤੇ ਕੋਈ ਜਾਂਦਾ ਹੈ ਤੁਸੀਂ ਬਣ ਕੇ ਮੰਗਤਾ ਬਣ ਕੇ ਜਾਂਦਾ, ਇਹ ਭਾਵੇਂ ਉਹ ਭਿਕਸ਼ਾ ਮੰਗਣ ਗਿਆ ਹੈ, ਉਹ ਮੰਗ ਮੰਗਣ ਗਿਆ ਜਿਸ ਨੂੰ ਪਾ ਕੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਗਈ, ਸਾਰੇ ਤੋਂ ਵੱਡਾ ਸੁਖ ਉਹ ਮੰਗ ਮੰਗਣ ਵਾਸਤੇ ਉੱਥੇ ਪਹੁੰਚਿਆ ਹੈ। ਪਰ ਜਿਵੇਂ ਮੰਗਤਾ ਕਿਸੇ ਦਰਵਾਜ਼ੇ 'ਤੇ ਆਟੇ ਦੀ ਮੁੱਠੀ ਲੈਣ ਜਾਵੇ, ਰੋਟੀ ਮੰਗਣ ਜਾਵੇ, ਉਹ ਨਹੀਂ ਕਾਹਲਾ ਹੁੰਦਾ, ਉਹਨੂੰ ਵੀ ਇੱਕ ਦੋ ਚਾਰ ਮਿੰਟ ਵੇਟ ਕਰਨਾ ਹੀ ਪੈਂਦਾ, ਠਹਿਰਨਾ ਹੀ ਪੈਂਦਾ ਹੈ। ਸੋ ਇਹ ਐਡੀ ਵੱਡੀ ਚੀਜ਼ ਮੰਗਣ ਵਾਸਤੇ ਕੀ ਹੈ, ਪਰ ਕਾਹਲ ਚੀਜ਼ ਨਹੀਂ ਕਰਦਾ। ਸੋ ਇਸ ਕਰਕੇ ਰਾਜਾ ਜਨਕ ਜੀ ਨੇ ਕਿਹਾ ਕਹਿ ਦੋ ਠਹਿਰ ਜਾ। ਫਿਰ ਚਿੱਤ ਵਿੱਚ ਖਿਆਲ ਆਇਆ, ਬਾਅਦ 'ਚ ਆਖਦਾ ਉਹ ਮੈਂ ਕਦੇ ਕੁੜਤਾ ਨਹੀਂ ਪਾਇਆ, ਜੁੱਤਾ ਨਹੀਂ ਪਾਇਆ, ਐਡਾ ਤਿਆਗੀ ਨਹੀਂ, ਮਾਇਆ ਨੂੰ ਨਹੀਂ ਲਾਇਆ, ਸਜਵਾਦ ਹੈ ਅਤੇ ਇਹ ਦ੍ਰਿਸ਼ਟੀ ਹੈ, ਰਾਜਾ ਹੈ, ਇਹ ਤਾਂ ਮੈਂ ਵਿੱਚ ਖਚਤ ਪ੍ਰਤੀਤ ਹੁੰਦਾ, ਤੁਹਾਡੇ ਚਿੱਤ ਵਿੱਚ ਇਹੋ ਜਿਹੇ ਸਤਰਕ ਕਰੋ। ਕਿਉਂਕਿ ਫਕੀਰ ਖੜਾ ਹੈ, ਜਿਗਿਆਸੂ ਖੜਾ ਹੈ, ਉਸਨੂੰ ਮਿਲਣ ਵਾਸਤੇ ਵਕਤ ਨਹੀਂ ਦੇ ਰਿਹਾ, ਗਿਆਰਾਂ ਕਾਰਾਂ ਵਿੱਚ ਹੀ ਖਚਤ ਹੈ, ਅਤੇ ਬ੍ਰਹਮਜਾਨੇ ਨੂੰ ਕਿੱਥੇ ਹੋਣਾ ਹੈ, ਅਤੇ ਆਰਥਿਕ ਵਿੱਚ ਉਹਦੇ ਪਤਰਕਾਂ ਖੜੀਆਂ, ਪਤਰਕੀ ਜਿੱਥੇ ਪਤਰਕ ਆ ਗਈ ਉੱਥੇ ਸਾਧਨ ਲੈਣ ਦੇਣ ਨੂੰ ਕੀ ਹੁੰਦਾ। ਇਉਂ ਕਰਕੇ ਇੱਕ ਸਵੱਟੀ ਸਤਪੁਰਸ਼ ਨੂੰ ਲਾਉਂਦੇ ਹੁੰਦੇ ਨੇ ਪ੍ਰੀਖਿਆ, ਸਵੱਟੀ ਜੇ ਸੋਨਾ ਪਰਖਣਾ ਹੋਵੇ ਕਾਹਦੇ ਵਾਸਤੇ ਪਰਖੀ ਲਵੇ, ਵੱਟੀ 'ਤੇ ਲਾ ਕੇ ਵਿਖਾ ਰਹੇ ਖੁਦ। ਹੋਰ ਕਈ ਥਾਈਂ ਸਵੱਟੀਆਂ ਲੈ, ਕਬੀਰ ਕਸੌਤੀ ਰਾਮ ਕੀ ਛੱਟ ਕੇ ਨਾ ਕੋਈ ਰਾਮ ਕਸੌਤੀ ਸੋਚੇ ਜੋ ਮਰਜ਼ੀ ਹੋ ਵਿਖਿਆ, ਬਹੁਤ ਦਫ਼ਾ ਐਸੇ ਵੀ ਦੇਖ ਲਿਆ। ਖੈਰ ਕਹਿ ਰਹੇ ਰਿਹਾ, ਦੂਈ ਤੀਹ ਦਫ਼ਾ ਫਿਰ ਸੁਨੇਹਾ ਦਿੱਤਾ ਸੁਖਦੇਵ ਨੇ, ਵੀ ਬੋਲੋ ਰਾਜਾ ਜੀ ਨੂੰ, ਮੈਂ ਕੋਈ ਦੁਨੀਆਵੀ ਬੰਦਾ ਨਹੀਂ, ਮੈਂ ਤਾਂ ਚੜ੍ਹਦੀ ਆਦਮੀ ਹਾਂ, ਵੇਦ ਵਿਆਸ ਦਾ ਪੁੱਤਰ ਹਾਂ, ਪਰਮਾਰਥ ਬਚਨ ਕਰਨ ਵਾਸਤੇ ਆਇਆ, ਮੇਰਾ ਦੁਨੀਆਂ ਦਾ ਵਿਵਹਾਰ ਕੋਈ ਨਹੀਂ ਹੈ, ਦੁਨੀਆਂ ਦਾ ਕਾਰਜ ਮੇਰਾ ਕੋਈ ਨਹੀਂ, ਸਵਾਸ ਨਹੀਂ ਜਲਦੀ ਕਿ ਜਲਦੀ ਵਕਤ ਮਿਲਣਾ ਚਾਹੀਦਾ ਹੈ। ਦਰਬਾਰ ਨੇ ਆਪਣਾ ਫਰਜ਼ ਪੂਰਾ ਕਰਨ ਲਈ ਸੇਵਾਦਾਰ ਸੀ, ਉਹ ਦਲੀਓ ਤੁਰਦੀ ਕਹਿਣੀ ਸੀ ਉਸਨੂੰ। ਫਿਰ ਜਾ ਕੇ ਰਾਜਾ ਜੀ ਨੂੰ ਪ੍ਰਾਰਥਨਾ ਕਰਦੀ, ਮਹਾਰਾਜ ਉਹ ਕਾਹਲੇ ਹੋ ਰਹੇ ਸਮੀ ਜੀ, ਉਹਨਾਂ ਦੀ ਦਿਸ਼ਾ ਹੈਗੀ ਹੈ, ਪੈਰ ਉਹਨਾਂ ਦੇ ਕੋਈ ਜੁੱਤਾ ਨਹੀਂ, ਸਿਰ 'ਤੇ ਕੋਈ ਪੱਗ ਨਹੀਂ, ਕੁੜਤਾ ਨਹੀਂ, ਕੁਛ ਪੀਣ ਰੋਟੀ ਹੈ, ਇੱਕ ਟਾਕੀ ਸੌ ਟਾਕੀਆਂ ਵਾਲੀ ਕੰਬਲ ਜੀ, ਦੋ ਤਲੀ ਤੁੰਬੀ, ਇਹਨਾਂ ਕੋਲ ਬਸ ਇਹੋ ਜਿਹੀ ਕਿਰਿਆ ਵਾਲਾ ਕੋਈ ਦਰਖਤ ਖੜਾ ਹੋਇਆ। ਰਾਜਾ ਜੀ ਇੱਕ ਸਵੱਟੀਆਂ ਕਿਉਂ ਲੱਗਦੀਆਂ, ਅਧਿਕਾਰ ਪਰਖਣ ਵਾਸਤੇ, ਇਉਂ ਇੱਕ ਥਾਂ ਦੱਸਿਆ
ਪਦਾਰਥ ਪਾਇ ਕੇ ਕਬੀਰਾ ਗੰਠ ਨਾ ਖੋਲ, ਨਾ ਪਟਣ ਨਾ ਪਾਰਕੂ ਨਾ ਗਾਹਕ ਨਾ ਮੋਲ, ਬਿਨ ਗਾਹਕ ਗੁਣ ਵੇਚੀ ਤਾਂ ਗੁਣ ਸਿੰਘ ਹੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲਾਖ ਪੱਕਾ। ਸਤਿਕਾਰ ਤੋਂ ਬਿਨਾਂ ਗੁਣ ਫਲੀ ਭੂਤ ਨਹੀਂ ਹੁੰਦਾ। ਤੁਸੀਂ ਬਾਜ਼ਾਰ ਵਿੱਚ ਜਾਓ, ਕੋਈ ਚੀਜ਼ ਖਰੀਦਣੀ ਹੈ ਕਿਸੇ ਦੁਕਾਨ ਤੋਂ, ਅਗਰ ਉਸਦੀ ਕੀਮਤ ਤੁਹਾਡੇ ਪਾਸ ਨਹੀਂ ਤਾਂ ਤੁਹਾਨੂੰ ਵਸਤੂ ਨਹੀਂ ਮਿਲ ਸਕੇਗੀ। ਅਗਰ ਤੁਹਾਡੇ ਵਸਤੂ ਪਸੰਦ ਨਹੀਂ ਆਏਗੀ, ਤੁਸੀਂ ਉਸਨੂੰ ਨਹੀਂ ਖਰੀਦ ਪਾਓਗੇ। ਇਸੇ ਤਰ੍ਹਾਂ ਜਿਹੋ ਜਿਹੀ ਵਸਤੂ ਉਤਨੀ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਸੋ ਕਸਰਟੀ ਦਾ ਪ੍ਰਯੋਜਨ ਇਹੀ ਹੁੰਦਾ, ਪਹਿਲੇ ਸਤਪੁਰਸ਼ ਦੇਖ ਪਰਖ ਨਿਰਖ ਕੇ ਉਪਦੇਸ਼ ਕਰਿਆ ਕਰਦੇ ਸਨ। ਪੈਰਿਓਂ ਰਾਜਾ ਜਨਕ ਜੀ ਨੇ ਜਾਣ ਕੇ ਕਸਰਟੀ ਕਸਣ ਦੇ ਮਾਰਿਆ ਕਿਹਾ ਠਹਿਰਨ ਦੋ ਜੇ, ਉਹਨੂੰ ਪਤਾ ਸੀ ਦੋ ਥਾਂ ਹੋ ਕੇ ਆਇਆ ਹੈ, ਹੁਣ ਇੱਥੇ ਮੇਰੇ ਪਾਸ ਭੇਜਿਆ ਹੈ, ਥੋੜ੍ਹਾ ਕਿਸੇ ਵਾਸਤੇ ਬ੍ਰਹਮਾ ਨੇ ਭੇਜਿਆ, ਥੋੜ੍ਹਾ ਦਿਨ ਕਸਰਟੀ ਕਰਕੇ ਦੇਖੀਏ। ਤੀਸਰੀ ਦਫ਼ਾ ਜਦੋਂ ਇਹ ਗੱਲ ਕਹੀ, ਦਰਬਾਨ ਨੇ ਆ ਕੇ ਵੀ ਠਹਿਰੋ, ਅਜੇ ਰਾਜਾ ਜੀ ਕੋਈ ਰਾਜ ਕਾਜ ਵਿੱਚ ਮਸ਼ਗੂਲ ਹਨ, ਵਕਤ ਮਿਲੇਗਾ ਆਪਣਾ ਜ਼ਰੂਰ ਵਕਤ ਦੇ ਦਿੱਤਾ ਜਾਏਗਾ। ਇੱਥੇ ਬ੍ਰਹਮ ਗਿਆਨ ਕਿੱਥੇ ਹੈ? ਇਹ ਤਾਂ ਆਪਣੇ ਕੰਮਾਂ ਕਾਰਾਂ ਵਿੱਚ ਹੀ ਮਸ਼ਗੂਲ ਹੈ, ਗ੍ਰਸਤੀ ਹੈ, ਗ੍ਰਸਤੀ ਹੋਣ ਦੇ ਬਾਵਜੂਦ ਫਿਰ ਰਾਜਾ ਹੈ, ਰਾਜੇ ਬਹੁਤੇ ਦੁਖੀ ਹੋਇਆ ਕਰਦੇ ਨੇ, ਬਹੁਤੇ ਜ਼ਿੰਮੇਵਾਰੀਆਂ ਹੋਣ ਕਰਕੇ ਇਉਂ ਕਰਕੇ ਉੱਥੋਂ ਨਰਕ ਤੁਰਿਆ। ਜਾਂਦਿਆਂ ਨੂੰ ਨਾਰਦ ਜੀ ਮਿਲਦੇ ਹਨ, ਪੁੱਛਣਗੇ ਕਿੱਥੋਂ ਆਏ? ਸੁਖਦੇਵ ਜੀ ਕਹਿੰਦਾ ਆਇਆ ਸੀ, ਇਹਨੂੰ ਭੇਜਿਆ ਸੀ ਰਾਜਾ ਜਨਕ ਜੀ ਪਾਸ ਬ੍ਰਹਮਾ ਜੀ ਨੇ, ਪਰ ਇਹ ਤਾਂ ਕੰਮਾਂ ਕਾਰਾਂ ਵਿੱਚ ਹੀ ਮਸ਼ਗੂਲ ਹਨ, ਇਹਨਾਂ ਨੂੰ ਬ੍ਰਹਮ ਗਿਆਨ ਕੋਈ ਪ੍ਰਤੀਤ ਨਹੀਂ ਹੁੰਦਾ। ਆਪ ਹੀ ਜਦੋਂ ਬ੍ਰਹਮ ਗਿਆਨ ਹੀ ਦੂਜੇ ਨੂੰ ਕੀ ਗਿਆਨ ਦੇ ਦੇਣਗੇ? ਇਸ ਵਾਸਤੇ ਹੈ ਉਹ ਇੱਥੇ ਕੁਛ ਨਹੀਂ ਦਿੰਦਾ। ਮੈਂ ਦੋ ਤਿੰਨ ਦਫ਼ਾ ਸੁਨੇਹੇ ਭੇਜੇ, ਤਾਂ ਪਤਾ ਹੀ ਨਹੀਂ ਬਾਹਰ ਕੋਈ ਫਕੀਰ ਖੜਾ ਕਿ ਨਾ ਖੜਾ। ਇਉਂ ਕਰਕੇ ਨਾਰਦ ਜੀ ਨੇ ਕਿਹਾ, ਰਾਜਾ ਜਨਕ ਜੀ ਬ੍ਰਹਮ ਗਿਆਨੀ ਹਨ, ਸੰਸਾਨਾ ਕਰੋ, ਰਾਜ ਕਾਜ ਵੀ ਕਰਨਾ ਹੈ ਅਤੇ ਤੁਹਾਨੂੰ ਵਕਤ ਵੀ ਦੇ ਦੇਣਗੇ। ਕਾਲੇ ਨਹੀਂ ਹੋਣਾ ਚਾਹੀਦਾ, ਨਿਸ਼ਕ ਨਹੀਂ ਹੋਣਾ ਚਾਹੀਦਾ। ਜੇ ਕੋਈ ਇੱਕ ਭਿਕਸ਼ੂ ਰੋਟੀ ਮੰਗਣ ਵਾਸਤੇ, ਆਟੇ ਦੀ ਅੰਗੂਠੀ ਮੰਗਣ ਵਾਸਤੇ ਕਿਸੇ ਦਰਵਾਜ਼ੇ 'ਤੇ ਜਾਂਦਾ, ਉੱਥੇ ਵੀ ਦੋ ਚਾਰ ਮਿੰਟ ਉਸਨੂੰ ਵੇਟ ਕਰਨਾ ਪੈਂਦਾ, ਠਹਿਰਨਾ ਪੈਂਦਾ। ਤੂੰ ਤਾਂ ਐਡੀ ਵੱਡੀ ਭਿਕਸ਼ਾ ਮੰਗਣਾ ਹੈ ਜਿਸਨੂੰ ਪਾ ਕੇ ਸਾਰੇ ਦੁੱਖ ਨਿਵਿਰਤ ਹੋ ਜਾਣ, ਜਨਮਨ ਦੇ ਬੰਧਨ ਕੱਟੇ ਜਾਣ, ਤੋ ਤੇਰੇ ਵਾਸਤੇ ਇਤਨਾ ਵੀ ਧੀਰਜ ਨਹੀਂ ਹੈ ਤੇਰੇ ਚਿੱਤ ਵੀ ਦਿਨ ਕਾਫ਼ੀ ਦੇਰ ਜਿਤਨੀ ਦੇਰ ਠਹਿਰਾ ਰੱਖਣ ਠਹਿਰਨਾ ਚਾਹੀਦਾ। ਨਹੀਂ ਨਹੀਂ ਜੀ, ਇੱਥੇ ਕੁਛ ਨਹੀਂ ਹੈ, ਨਾਰਦ ਦੀ ਗੱਲ ਦੀ ਵੀ ਪਰਵਾਹ ਨਾ ਕੀਤੀ। ਨਾਰਦ ਨੇ ਸੋਚਿਆ ਬਈ ਇਸਨੂੰ ਸ਼ਰਧਾਹੀਨਤਾ ਦੁਆਰਾ ਨੁਕਸਾਨ ਪਹੁੰਚੇਗਾ, ਅੱਛੀ ਬਾਤ ਨਹੀਂ, ਬਚਨ ਨੇ ਮੰਨ ਨਹੀਂ ਰਿਹਾ, ਹੱਠ ਕਰ ਰਿਹਾ, ਸੋ ਇਸਨੂੰ ਕਿਸੇ ਹੋਰ ਤਰੀਕੇ ਸਿਰ ਸਮਝਾਉਣਾ ਚਾਹੀਦਾ। ਸੋ ਸਮਝਾਉਣ ਵਾਸਤੇ ਨਾਰਦ ਨੂੰ ਦੇਹ ਪਲਟ ਲੈਣ ਦੀ ਤਾਕਤ ਹੈ, ਗੁਪ ਪ੍ਰਗਟ ਹੋ ਜਾਣ ਦੀ ਤਾਕਤ ਹੈ। ਆਪਣੀ ਦੇਹ ਪਲਟ ਕੇ ਨਾਰਦ ਜੀ ਜਿਸ ਰਸਤੇ ਸੁਖਦੇਵ ਜਾ ਰਿਹਾ ਸੀ, ਦਰਿਆ ਦੇ ਕਿਨਾਰੇ ਕਿਨਾਰੇ, ਨਾਰਦ ਜੀ ਨੇ ਇੱਕ ਮਜ਼ਦੂਰ ਦੀ ਸ਼ਕਲ ਵਿੱਚ ਟੋਕਰੀ ਲੈ ਕੇ ਮਿੱਟੀ ਦੀਆਂ ਟੋਕਰੀਆਂ ਭਰ ਕੇ ਦਰਿਆ ਵਿੱਚ ਸਿੱਟਣੀਆਂ ਸ਼ੁਰੂ ਕਰ ਦਿੱਤੀਆਂ। ਉਸ ਰਸਤੇ ਸੁਖਦੇਵ ਜਾ ਰਿਹਾ ਸੀ, ਦੂਰੋਂ ਨਿਗਾਹ ਜਾਂਦੀ ਹੈ ਇਕੱਲਾ ਮਜ਼ਦੂਰ ਹੈ, ਬਹੁਤੇ ਨਹੀਂ ਹਨ, ਪਤਾ ਨਹੀਂ ਕੀ ਕੁਛ ਕਰ ਰਿਹਾ ਗੱਲ ਹੈ। ਨਜ਼ਦੀਕ ਪਹੁੰਚਿਆ, ਪਹੁੰਚ ਕੇ ਕਹਿਣ ਲੱਗਾ, ਅਰੇ ਮਜ਼ਦੂਰ ਕਿਆ ਕਰਦੇ ਹੋ? ਅੱਗੋਂ ਕਹਿਣ ਲੱਗਾ, ਮਹਾਰਾਜ ਮੈਂ ਦਰਿਆ ਤੋਂ ਪਾਰ ਹੋਣਾ ਹੈ, ਪੁਲ ਬੰਨ ਰਿਹਾ। ਬੜਾ ਬੇਵਕੂਫ ਹੈ, ਬੜਾ ਮੂਰਖ ਹੈ, ਐਵੇਂ ਪੁਲ ਬੱਝ ਜੂਗਾ? ਜੇ ਪੁਲ ਨਹੀਂ ਬੱਝੂ ਤੂੰ ਪਾਰ ਕਿਵੇਂ ਹੋ ਜਾਏਗਾ? ਇੰਨੀ ਗੱਲ ਹੀ ਕਹਾਉਣਾ ਚਾਹੁੰਦਾ ਸੀ। ਨਾਰਦ ਟੋਕਰੀਆ ਉਹ ਸਿੱਟੀ, ਅਸਲੀ ਨਾਰਦ ਦੀ ਸ਼ਕਲ ਵਿੱਚ ਸਾਹਮਣੇ ਖੜਾ ਹੋ ਕਹਿੰਦਾ, ਸੁਖਦੇਵ ਜੀ ਮੈਂ ਤਾਂ ਥੋੜ੍ਹਾ ਜਿਹਾ ਮੂਰਖ ਹਾਂ, ਤੂੰ ਮੇਰੇ ਤੋਂ ਬਹੁਤਾ ਮੂਰਖ ਹੈ। ਮੇਰੀਆਂ ਤਾਂ ਪੰਜ ਸੱਤ ਟੋਕਰੀਆਂ ਰੇਤੇ ਦੀਆਂ ਮਿੱਟੀ ਦੀਆਂ ਗਈਆਂ, ਕੁਛ ਨਹੀਂ ਵਿਗੜਿਆ। ਤੇਰੀਆਂ ਛੇ ਕਲਾ ਵੈਰਾਗ ਦੀਆਂ ਨਸ਼ਟ ਹੋ ਗਈਆਂ, ਰਾਜੀ ਜਨਕ ਜੈਸੇ ਬ੍ਰਹਮ ਗਿਆਨੀ ਤੇ ਕੁਤਰਕ ਪੈਦਾ ਕਰਨ ਕਰ ਗਿਆ। ਇੱਕ ਕਲਾ ਵੈਰਾਗ ਦੀ ਵੀ ਬੜੀ ਕਠਿਨ ਤਪੱਸਿਆ ਨਾਲ ਕਿਤੇ ਜਾ ਕੇ ਪ੍ਰਾਪਤ ਹੁੰਦੀ ਹੈ। ਤੂੰ ਮੇਰੇ ਤੋਂ ਬਹੁਤਾ ਮੂਰਖ ਹੈ, ਬਹੁਤਾ ਆਪਣਾ ਨੁਕਸਾਨ ਕਰ ਰਿਹਾ, ਮੇਰਾ ਕੀ ਹੈ? ਇੰਨੀ ਗੱਲ ਜਦੋਂ ਕਹੀ, ਜਾ ਉੱਥੇ ਪਹੁੰਚ, ਖਬਰ ਹੈ ਤੇਰੇ ਵਾਸਤੇ ਕਸਵੱਟੀ ਕਸ ਦੇਣ। ਖੈਰ ਫਿਰ ਨਾਥ ਜੀ ਨੇ ਉੱਥੇ ਮੋੜਿਆ, ਫਿਰ ਸੁਖਦੇਵ ਉੱਥੇ ਆ ਗਿਆ। ਫਿਰ ਦਰਬਾਰ ਨੂੰ ਕਹਿਣ ਲੱਗਾ, ਬੋਲੋ ਰਾਜਾ ਜੀ ਨੂੰ ਮੈਨੂੰ ਵਕਤ ਮਿਲੇ। ਜਨਕ ਜੀ ਹੱਸੇ, ਕਹਿਣਾ ਚਾਹੀਦਾ ਨਾਰਦ ਨੇ ਮੋੜੇ। ਫਿਰ ਇਤਿਹਾਸ ਅਖੀਰ ਕੁਛ ਦੇਰ ਤੋਂ ਬਾਅਦ ਉਹਨਾਂ ਨੇ ਕਿਹਾ, ਅੱਛਾ ਆਪਣਾ ਤੂੰਬੀ ਆਸਣ, ਇੱਕ ਤੂੰਬੀ ਦੋ ਥੇਲੇ ਦੀ ਤਾਕੀ ਵਾਲੀ ਆਸਣ ਸੀ, ਔਰ ਡਿਉੜ ਵਿੱਚ ਰੱਖਿਆ, ਉਹਨੂੰ ਕਹਿ ਦੋ ਆ ਜਾਣ। ਦਰਬਾਨ ਨੇ ਕਹਿਤਾ, ਇਹ ਡਿਉੜ ਵਿੱਚ ਇਹ ਚੀਜ਼ਾਂ ਆਪਣੀਆਂ ਰੱਖ ਜਾਓ, ਉਹ ਸਾਹਮਣੇ ਉੱਥੇ ਕੰਮ ਕਰਨਾ ਉਸ ਕਮਰੇ ਵਿੱਚ। ਉੱਥੇ ਪਹੁੰਚੇ ਰਾਜਾ ਜਨਕ ਜੀ ਆਪਣਾ ਬੈਠੇ ਕੁਰਸੀ ਤੇ, ਕੋਈ ਲਿਖ ਪੜ੍ਹ ਰਹੇ ਸਨ। ਦਰਵਾਜ਼ੇ ਤੇ ਜਾ ਕੇ ਨਮਸਕਾਰ ਕਰਕੇ ਖੜੇ। ਰਾਜਾ ਜਨਕ ਜੀ ਨੇ ਫਿਰ ਨਹੀਂ ਤੱਕਿਆ ਉਹਦੇ ਵੱਲ, ਫਿਰ ਨਹੀਂ ਤੱਕਿਆ ਆਪਣੇ ਉਧਰੀ ਨਿਗਾਹ ਹੈ। ਦੇਰ ਦਾ ਚਿੱਤ ਵਿੱਚ ਫਿਰ ਗਿੱਟੀਆਂ ਕਹਿੰਦਾ, ਅਸਚਰਜ ਬਾਤ ਹੈ, ਹੁਣ ਤਾਂ ਮੈਂ ਸਾਹਮਣੇ ਖੜਾ ਹਾਂ, ਇੰਨਾ ਕੰਮਾਂ ਕਾਰਾਂ ਵਿੱਚ ਮਸ਼ਗੂਲ, ਅਜੇ ਵੀ ਨਹੀਂ ਪਤਾ ਵੀ ਕੋਈ ਸਾਹਮਣੇ ਖੜਾ। ਅਸਚਰਜ ਬਾਤ ਹੈ, ਬਹੁਤ ਹੀ ਖੱਚਤ ਨਮਾਇਆ ਵਿੱਚ ਇਹੋ ਜਿਹੇ ਕੁਤਰਕ ਕਰੀ ਜਾ ਰਿਹਾ ਹੈ। ਖੈਰ ਅਖੀਰ ਐਸੀ ਖੇਲ ਵਰਤਾਈ ਰਾਜਾ ਜਨਕ ਜੀ ਨੇ ਉਹ ਡਿਉੜੀ, ਜਿਸ ਦੇ ਵਿੱਚ ਇਹਨਾਂ ਦਾ ਤੂੰਬੀ ਆਸਣ ਪਿਆ ਸੀ, ਰੱਖ ਗਏ ਸੀ, ਉਹਨੂੰ ਅੱਗ ਲੱਗ। ਅੱਗ ਲੱਗਣ ਕਰਕੇ ਦੌੜਿਆ ਹੋਇਆ ਨੌਕਰ ਆਇਆ, ਮਹਾਰਾਜ ਜੋੜੀ ਨੂੰ ਅੱਗ ਲੱਗ ਗਈ ਹੈ, ਜਿਸ ਜੋੜੀ ਦੇ ਵਿੱਚ ਸਵਾਮੀ ਜੀ ਤੂੰਬੀ ਆਸਣ ਪਿਆ ਉਸਨੂੰ ਅੱਗ ਲੱਗ ਗਈ ਹੈ। ਰਾਜ ਜਨਕ ਜੀ ਨਹੀਂ ਬੋਲੇ, ਫਿਰ ਦੌੜ ਕੇ ਗਿਆ ਨੌਕਰ ਉੱਥੇ ਜੋੜੀ 'ਤੇ, ਫਿਰ ਮੁੜ ਕੇ ਆਇਆ, ਮਹਾਰਾਜ ਅੱਗ ਬਹੁਤ ਹੀ ਭੜਕ ਉੱਠੀ ਹੈ ਉਸ ਜੋੜੀ ਦੇ ਜਿਸ ਦੇ ਵਿੱਚ ਤੂੰਬੀ ਆਸਣ ਪਿਆ ਸਵਾਮੀ ਜੀ ਦਾ। ਜਦੋਂ ਇਹ ਸੁਣਿਆ ਵੀ ਨਿਆਰਾ ਤੂੰਬੀ ਆਸਣ ਆ, ਸੂਚੇ ਦੌੜ ਕੇ ਜਾਂਦਾ ਤੂੰਬੀ 'ਤੇ ਆਸਣ ਚੱਕ ਲੈਂਦਾ। ਤੋ ਉੱਧਰ ਉਹਨਾਂ ਜਿਉਂ ਤਿਉਂ ਕਰਕੇ ਆਪਣੀ ਅੱਗ ਬੁਝਾ 'ਤੀ ਹੋਣੀ, ਜਾਣਦੇ ਆਪੇ ਕਰ ਲੈਣੀ, ਸਾਨੂੰ ਕਰਨ 'ਤੇ ਕੀ ਲੋੜ ਹੈ। ਤੋ ਅੱਗ ਬੁਝਾ ਵਜੂਦ 'ਤੇ ਜਾਂ ਨਾ ਬੁਝਾ 'ਤੀ ਕੁਛ ਵੀ ਹੋਇਆ, ਇੱਥੇ ਆ ਕੇ ਫਿਰ ਕਹਿਣ ਲੱਗਾ, ਮਹਾਰਾਜ ਮੈਂ ਬੜੀ ਦੇਰ ਤੱਕ ਖੜਾ ਹੋਏ, ਕਿਰਪਾ ਕਰਕੇ ਮੈਨੂੰ ਉਪਦੇਸ਼ ਦਿਓ। ਬਚਪਨ ਤੋਂ ਹੀ ਬੜਾ ਤਿਆਗੀ ਹਾਂ, ਕਦੇ ਕੱਪੜਾ ਨਹੀਂ ਪਾਇਆ, ਤੇਰੀ ਜੁੱਤਾ ਨਹੀਂ ਪਾਇਆ, ਸਿਰ 'ਤੇ ਪੱਗ ਨਹੀਂ ਬੰਨ੍ਹੀ, ਕੁੜਤਾ ਨਹੀਂ ਪਾਇਆ, ਅਤੇ ਇਸ ਕਰਕੇ ਮੈਨੂੰ ਕਿਰਪਾ ਕਰਕੇ ਉਪਦੇਸ਼ ਕਰੋ, ਜਿਸ ਕਰਕੇ ਮੇਰਾ ਮਨ ਸ਼ਾਂਤ ਹੋ। ਅੱਗੋਂ ਰਾਜਾ ਜੀ ਕਹਿੰਦੇ, ਸੁਖਦੇਵ ਜੀ ਆਪਦਾ ਮਨ ਅਜੇ ਮਾਇਆ ਵਿੱਚ ਖੱਚਤ ਹੈ, ਉਪਦੇਸ਼ ਦੇ ਅਧਿਕਾਰ ਨਹੀਂ, ਮੇਰਾ ਉਪਦੇਸ਼ ਆਪਦੇ ਮਨ ਵਿੱਚ ਠਹਿਰੇਗਾ ਨਹੀਂ। ਧਿਆਨ ਹੋ ਗਿਆ ਮੇਰੇ ਪਾਸ ਕਿਹੜੀ ਮਾਇਆ, ਧਨ ਦੌਲਤ ਪੈਸੇ ਟੱਗ ਨੂੰ ਮੈਂ ਕਦੇ ਹੱਥ ਨਹੀਂ ਲਾਇਆ, ਇੱਕ ਸਿਰਫ ਮੇਰੇ ਪਾਸ ਸੌ ਟਾਕੀ ਵਾਲੀ ਕੰਬਲ ਆਸਣ ਕਹਿ ਲਓ, ਦੋ ਤਲੀ ਵੀ ਹੋ ਤਾਂ ਮੇਰੇ ਪਾਸ ਕੁਛ ਨਹੀਂ, ਮੋਟੀ ਕਪੀਨ ਮਾਤਰ ਹੈ, ਹੋਰ ਕਿਹਾ ਮੇਰੇ ਪਾਸ। ਤੋ ਰਾਜਾ ਜਨਕ ਜੀ ਜਿਤਨਾ ਜਿਸਦੇ ਪਾਸ ਹੈ, ਅਗਰ ਉਸਦੇ ਵਿੱਚ ਉਹ ਖੱਚਤ ਹੈ, ਅਟੈਚਮੈਂਟ ਹੈ ਉਸਦੀ, ਉਹ ਖੱਚਤ ਮੰਨਿਆ ਜਾਂਦਾ, ਥੋੜ੍ਹਾ ਹੈ ਭਾਵੇਂ ਬਹੁਤ ਹੈ। ਦੇਖ ਸਾਡਾ ਪਤਾ ਨਹੀਂ ਲੱਖਾਂ ਦਾ ਸਮਾਨ ਹੋ ਗਿਆ, ਮੈਂ ਪਰਵਾਹ ਨਹੀਂ ਕੀਤੀ, ਤੂੰ ਤੂੰ ਵੀ ਆਸਣ ਵਾਸਤੇ ਦੌੜ ਗਿਆ ਨਾ, ਉੱਥੇ ਇਹ ਨਾ ਫੁੱਕ ਜਾਏ ਕਿਤੇ, ਦੱਸ ਮੈਂ ਖੱਚਤ ਹੈ ਕਿ ਤੂੰ ਖੱਚਤ ਹੈ, ਤੇਰੇ ਤੂੰ ਆਪਣੇ ਚਿੱਤ 'ਚ ਗਿੱਟੀਆਂ ਗਿਣ ਰਿਹਾ ਵੀ ਇਹ ਖੱਚਤ ਹੈ, ਤੂੰ ਖੱਚਤ ਹੈ ਕਿ ਮੈਂ ਖੱਚਤ। ਗੱਲ ਹੋਰ ਹੀ ਨਿਕਲੀ, ਅਖੀਰ ਚੰਗਾ ਕਹਿਣ ਲੱਗੇ, ਨਾਲ ਲੈ ਗਏ ਉੜ ਕੇ ਸੁੱਟ ਕੇ ਆਪਣੇ ਮਹਿਲਾਂ ਦੇ ਵਿੱਚ। ਮਹਿਲਾਂ ਬਹੁਤ ਅੱਛਾ ਠਾਠ ਪਾਠ ਬਹੁਤ ਕੁਛ ਦੇਖ ਕੇ, ਇਹ ਰੋਈਆਂ ਚਰੈਣ ਵਾਲਾ ਭਲਾ ਵਿਚਾਰਾ ਵਰਕ ਉੱਥੇ ਦੇਖ ਕੇ ਹੋਰ ਹੈਰਾਨ ਹੋ ਗਿਆ, ਇੰਨੇ ਠਾਠ ਪਾਠ ਵਿੱਚ ਕਿਵੇਂ ਭਜਨ ਕਰਦੇ ਹੋਣਗੇ, ਮਨ ਕਿਵੇਂ ਕਾਇਮ ਰਹਿੰਦਾ ਹੋਵੇਗਾ, ਹੋਰ ਖਿਆਲ ਹੋਇਆ। ਪਰ ਉਪਦੇਸ਼ ਦੇ ਬਾਰੇ ਕਹੀਆਂ, ਮਹਾਰਾਜ ਕਿਰਪਾ ਕਰਕੇ ਉਪਦੇਸ਼ ਕਰੋ। ਫਿਰ ਉਹਨਾਂ ਨੇ ਹੋਰ ਕੁਛ ਬੈਠੀ, ਅਸੀਂ ਕਹਿਣ ਲੱਗਾ, ਅਗਰ ਆਪ ਉਪਦੇਸ਼ ਚਾਹੁੰਦੇ, ਇੱਕ ਸ਼ਰਤ ਆਪ ਨੂੰ ਮੰਨਣੀ ਪਏਗੀ, ਹੁਕਮ ਸ਼ਹਿਰ ਦੇ ਵਿੱਚ ਅਥਾਲੀ ਹੱਥੇ ਦੇ ਦਿੱਤੀ ਪਾਣੀ ਦੀ ਭਰੀ, ਪਿੱਛੇ ਨੰਗੀ ਤਲਵਾਰ ਦਾ ਪਹਿਰੇਦਾਰ ਦੇ ਦਿੱਤਾ, ਸਾਰੇ ਸ਼ਹਿਰ ਵਿੱਚ ਫਿਰ ਕੇ ਆਉਂਗੇ, ਪਾਣੀ ਨਹੀਂ ਡੁੱਲ ਗਿਆ ਫਿਰ ਆਪ ਨੂੰ ਉਪਦੇਸ਼, ਅਗਰ ਪਾਣੀ ਡੁੱਲ ਗਿਆ ਆਪਦਾ ਸਿਰ ਕਲਮ ਹੋ ਜਾਏਗਾ। ਸ਼ਹਿਰ ਦੇ ਵਿੱਚ ਥਾਂ ਥਾਂ ਅੰਚਲ ਸਿੰਘ ਮੁਜਰੇ ਰਾਰਨ ਹੁਕਮ ਕਰ ਦਿੱਤਾ ਵਜ਼ੀਰ ਨੂੰ, ਸ਼ੁਰੂ ਹੋ ਗਏ। ਥਾਲੀ ਹੱਥਾਂ 'ਤੇ ਹੈ, ਪਿੱਛੇ ਨੰਗੀ ਤਲਵਾਰ ਦਾ ਪਹਿਰਾ ਹੈ, ਇਹ ਹੁਕਮ ਹੈ, ਜੇ ਪਾਣੀ ਦੀ ਬੂੰਦ ਗਿਰ ਗਈ ਤੇਰਾ ਸਿਰ ਕਲਮ ਹੋ ਜਾਏਗਾ। ਡਰ ਹੈ ਸਿਰ ਵਿੱਚ, ਦਿਲ ਦੇ ਵਿੱਚ, ਬਈ ਜੇ ਮੈਂ ਇੱਧਰ ਉੱਧਰ ਨਿਗਾਹ ਕੀਤੀ ਥਾਲੀ ਡੁੱਲ ਜਾਏਗੀ, ਪਾਣੀ ਡੁੱਲ ਜਾਏਗਾ, ਪਾਣੀ ਡੁੱਲਿਆ ਸਿਰ ਕਤਲ ਹੋ ਜਾਏਗਾ, ਮਾਰੇ ਜਾਣਗੇ। ਇਸ ਕਰਕੇ ਮੌਤ ਦਾ ਡਰਦਾ ਹੋਇਆ ਪੂਰਾ ਖਿਆਲ ਥਾਲੀ ਵਿੱਚ ਰੱਖ ਕੇ ਹੌਲੀ ਹੌਲੀ ਕਦਮ ਉਠਾਉਂਦਾ ਸਾਰੇ ਸ਼ਹਿਰ ਵਿੱਚ ਫਿਰ ਕੇ, ਤੁਸੀਂ ਤਾਂ ਥਾਲੀ ਮੂਹਰੇ ਲਿਆ, ਕਿਉਂ? ਹਾਂਜੀ ਦੇਖੋ, ਨਹੀਂ ਬਿਲਕੁਲ ਡੁੱਲੇ ਪਾਣੀ। ਸੁਖਦੇਵ ਜੀ ਸ਼ਹਿਰ ਵਿੱਚ ਕੀ ਹੋ ਰਿਹਾ ਸੀ? ਕੁਛ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ ਸੀ। ਪਹਿਰੇਦਾਰ ਨੂੰ ਪੁੱਛਿਆ ਸ਼ਹਿਰ ਵਿੱਚ ਕੀ ਹੋ ਰਿਹਾ ਸੀ? ਥਾਂ ਦਾ ਰਾਗ ਰੰਗ ਜਲਤੇ ਮੁਜਰੇ ਰੌਣਕਾਂ ਠੌਣਕਾਂ। ਸੁਖਦੇਵ ਜੀ ਦੇਖੋ, ਆਪ ਕਰੇ ਕੁਛ ਨਹੀਂ ਹੋ ਰਿਹਾ ਥਾ, ਇਹ ਬੋਲਦਾ ਹੈ ਪਹਿਰੇਦਾਰ ਵੀ ਉੱਥੇ ਬਹੁਤ ਕੁਛ ਹੋ ਰਿਹਾ ਸੀ। ਕਹਿਣ ਲੱਗਾ, ਮਹਾਰਾਜ ਮੈਂ ਕਿਸ ਵਕਤ ਦੇਖਦਾ? ਮੇਰਾ ਖਿਆਲ ਤਾਂ ਥਾਲੀ ਵਿੱਚ ਸੀ, ਅਗਰ ਖਿਆਲ ਇੱਧਰ ਉੱਧਰ ਜਾਂਦਾ ਮੇਰਾ ਸਿਰ ਕਲਮ ਸੀ, ਉਸ ਡਰਦੇ ਮਾਰੇ ਮੈਂ ਖਿਆਲ ਇੱਧਰ ਉੱਧਰ ਨਹੀਂ ਜਾਣ ਦਿੱਤਾ, ਤਾਂ ਜਦੋਂ ਮੈਂ ਖਿਆਲ ਹੀ ਨਹੀਂ ਇੱਧਰ ਉੱਧਰ ਜਾਣ ਤਾਂ ਮੈਨੂੰ ਪਤਾ ਕੀ ਲੱਗੀ ਕੀ ਉਰੇ ਦੁਨੀਆਂ 'ਤੇ। ਕਹਿਣ ਲੱਗੇ, ਤੇਰੇ ਚਿੱਤ ਵਿੱਚ ਇਹੋ ਜਿਹੇ ਠਾਠ ਪਾਠ ਕਿਵੇਂ ਭਜਨ ਕਰਦੇ ਹੋਣਗੇ? ਇਸ ਨੂੰ ਦੇਖ ਕੇ ਭੁੱਲ ਗਏ, ਅਸੀਂ ਵੀ ਮੌਤ ਨੂੰ ਯਾਦ ਰੱਖਦੇ, ਜਿਹਨੂੰ ਮੌਤ ਯਾਦ ਹੈ ਉਹਨੂੰ ਦੁਨੀਆਂ ਦੀਆਂ ਇਹ ਚੀਜ਼ਾਂ ਕੁਛ ਪਕੜ ਨਹੀਂ ਕਰ ਸਕਦੀਆਂ, ਆਪਣੇ ਵੱਲ ਖਿੱਚ ਨਹੀਂ ਸਕਦੀਆਂ, ਅਤੇ ਮੌਤ ਨੂੰ ਯਾਦ ਰੱਖਣ ਆਪਣੇ ਪ੍ਰਲੋਕ ਨੂੰ ਸਵਾਰਨ ਦੀ ਸਾਧਨ ਕੁੰਜੀ ਹੈ। ਇਸ ਨੂੰ ਇਹ ਚੀਜ਼ ਭੁੱਲ ਗਈ ਤਦੇ ਇਹ ਇਸ ਪਾਸੇ ਨਹੀਂ ਆਉਂਦਾ ਹੈ, ਜੇ ਥੋੜ੍ਹਾ ਜਿਹਾ ਵੀ ਆਪਣੀ ਮੌਤ ਨੂੰ ਯਾਦ ਕਰੇ ਤਾਂ ਪਰਮੇਸ਼ੁਰ ਦੇ ਪਾਸੇ ਇਸ ਦਾ ہو جائے بس ہی کھچا ہو جائے, کیونکہ اور تو چیز کسی کام آنی, دنیا کا کوئی پدارتھ کسی کام نہیں ہونا جدو وقت آتا ہے, پتہ نہیں کل آ جائے, اج آ جائے, پرسوں آ جائے, یہ کوئی نہیں کہہ سکتے, سب کچھ اتنے چڑھ جانے شریر کے سمیت, اگے اپنے کرما نال واسطہ پینا. گرو بابا جی کہتے بھائی بالا مردانہ جیو کے تین متر ہیں, تن متر ہے سنبندی متر, یہ کرم متر ہیں, تن کا تک ہے, تن کا تک ہے شریر پران چلتے اونی دیر تک, سنبندی شمشان بھومکا تھا گاہ نہیں کوئی نال جانا, اگے یہ کرم متر یہاں اتنے تک ہی حد ہے, اپنے کرم چنگے کرم متر ہیں, برے کرم یہ دشمن, برے کرم کا فل دکھ ملنا, دشمن تو دکھ ملیا کرتا ہے, متر تو سکھ ملیا کرتا ہے, انہوں نے سکھ دینا ہے, کرم نہ کیتو اپنے کرما متر نہ بنایا کی کیتا, اس واسطے موت میں یاد رکھنا سات سنگت اپنے پرلوک نو سوارن دا ایک کنجی ہے. بابا امرداس تیسرے پاتشاہ مہاراج نو پنڈت نے کہا اجے تک بچپن لنگ گئی, جوانی لنگ گئی, بڑھاپے نے منہ پایا ہوا ہے, 60-65 سال کی عمر ہو گئی, بابا جی اجے نگرے نگرے کی تو گت ہوں نہیں کدے بھی, اس طرح دسیا نگر تو گیان ہی نہیں ہے, ہمیں کتنا بھی شرشٹاچار ہوگی گرو بنا کدے گت نہیں ہوں, کن مسل پوری تیار نہ ہو گئی, جن ہو گیا فضول ہے ساری, اس کر کے گرو کرپا تو بنا کدے گیان نہیں ہوں, مکت نہیں ہوں, یہ نجم یہ اصول ہے. گربن گیان نہ ہوئے, گربن گیان نہ ہوئے, لگن لگی یہ شوق لگیا, پھر سمجھاؤ تے پنڈت برمچاری کرم کانڈی پامش سے سمجھاؤ تے سوج بوجھ پئی کہ گرو شرن کی اوش ضرورت ہے, گرو بنا اس کا کدے کارج راس نہیں, اس گل کی سمجھ نہیں گرو کی وستو ہوں ہے, کیویں جانا گرو نوں کیویں ملا, کتنے ڈھونڈا, کی کر, اس گل تو اگیات ہیں, اس گل کی سمجھ نہیں کی کیتا جائے, صرف پرارتھنا اوتھی نہیں, کیونکہ آپ جی دی شردا پہلے تیرتھ یاترا وچ سی, 22 سال گنگا جی دی یاترا کرتے رہے, پرارتھنا اس دے اگے گنگا ماتا مینوں گرو دا ملاپ کرا, میں اینے سال تیری یاترا کیتی ہے, مینوں پتہ لگے گرو شرن پراپت ہوئے, اتیات پرارتھنا اسی طرح ਆਪ ਜੀ ਦੇ ਭਤੀਜੇ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਬੀਬੀ ਅਮਰੋ ਵਿਆਹੀ ਹੋਈ ਸੀ। ਉਹ ਰੋਜ਼ ਅੰਮ੍ਰਿਤ ਵੇਲੇ ਪਹਿਰਾਤ ਰਹੇ ਨੇ, ਉੱਠ ਕੇ ਇਸ਼ਨਾਨ ਆਦਿ ਕਰਕੇ ਕੁਛ ਦੇਰ ਸਿਮਰਨ ਵਿੱਚ ਜੁੜਨਾ, ਚੁੱਪ ਚੁਪਾ ਤੇ ਅਜੱਪਾ ਜਾਪ ਜਪਣਾ, ਉਸ ਤੋਂ ਬਾਅਦ ਦੁੱਧ ਆਦਿ ਰੁਕਣਾ ਔਰ ਨਿੱਤ ਦੀ ਅੰਮ੍ਰਿਤ ਵੇਲੇ ਦੀ ਬਾਣੀ ਦਾ ਪਾਠ ਵੀ ਨਾਲ ਨਾਲ ਕਰੀ ਜਾਣਾ। ਭਜਨ ਕਰਨ ਵਾਲੇ ਜਿਹੜੇ ਗੁਰਮੁਖ ਹਨ ਉਹ ਇਕਾਂਤ ਬੈਠ ਕੇ ਸਿਮਰਨ ਕਰਦੇ ਹਨ, ਸਤਸੰਗ ਦੇ ਵਿੱਚ ਆਪਣੀ ਬਿਰਤੀ ਜੋੜ ਕੇ ਹਰੀ ਜਸ ਕਰਦੇ ਹਨ, ਸੁਣਦੇ ਨੇ, ਇੱਥੇ ਉਪਦੇਸ਼ ਵੀ ਹੈ, ਭਜਨ ਵੀ, ਔਰ ਕੰਮਕਾਰ ਦੇ ਦੌਰਾਨ ਵਿੱਚ ਵੀ ਉਹ ਰੱਬ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰਿਆ ਕਰਦੇ। ਹੱਥ ਪਾਉਂ ਕਰ ਕਾਮ ਸਭ ਕੀਰਤਨ ਅਨੰਜਨ। ਹਾਂਜੀ, ਨਾਮਦੇਵ ਦੀ ਬਾਬਤ ਕਈ ਦਫ਼ਾ ਸੁਣਿਆ ਹੋਣਾ। ਭਗਤ ਨਾਮਦੇਵ ਜੀ ਹੋਏ ਗੋਬਿੰਦ ਸਿੰਘ ਨਾਮਦੇਵ ਮਨ ਲੀਣਾ, ਆੜ ਦਾਮ ਕੋ ਛੀ ਪਰੋ ਹੋਇਓ ਲਾਖੀਣਾ, ਉਹਦੀ ਬਾਬਤ ਕਿਉਂ ਆਉਂਦਾ। ਛੋਟੀ ਦਾ ਚਿੰਬਾ ਵੇਖੋ ਲੱਖਾਂ ਦਾ ਹੋ ਗਿਆ, ਮਨ ਲੀਣਾ ਹਾੜ ਦਾਮ ਕੋ ਛੀ ਪਰੋ ਹੋਇਓ ਲਾਖੀਣਾ। ਨਾਮਦੇਵ ਜੀ ਨੇ ਜਿਸ ਵਕਤ ਗੋਬਿੰਦ ਦਾ ਪਰਮੇਸ਼ਰ ਦੇ ਅਨੇਕਾਂ ਨਾਮ ਹਨ ਇਸਨੇ ਇਸ ਨਾਮ ਦਾ ਅਭਿਆਸ ਕੀਤਾ, ਬਿਰਤੀ ਤਦਰੂਪ ਹੋ ਗਈ। ਬਿਰਤੀ ਕਿਹੋ ਜਿਹੀ ਦਰਵੀਭੂਤ ਚੀਜ਼ ਹੈ, ਜਿਸ ਚੀਜ਼ ਦਾ ਵਾਰ ਵਾਰ ਪਿਆਰ ਨਾਲ ਚਿੰਤਨ ਕਰਦੇ ਉਹਦਾ ਰੂਪ ਹੀ ਬਣ ਜਾਇਆ ਕਰਦੀ ਹੈ। ਇਉਂ ਜਦੋਂ ਮਨ ਪੂਰਾ ਇਕਾਗਰ ਹੋ ਗਿਆ ਔਰ ਸ਼ੁੱਧ ਹੋ ਗਿਆ ਨਾਮ ਜਪਦੇ ਜਪਦੇ, ਉਸ ਮੌਕੇ ਦੋ ਚੀਜ਼ਾਂ ਇਹਦੇ ਵਿੱਚ ਪੈਦਾ ਹੁੰਦੀਆਂ ਹਨ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੋ ਨਿੱਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਸਤ, ਵਾਹਿਗੁਰੂ ਅੰਤਰਜਾਮੀ ਜੋ ਛੁਪਿਆ ਉਹ ਪ੍ਰਗਟ ਹੋ ਜਾਣਾ ਔਰ ਉਸਦੀ ਸ਼ਕਤੀ ਰਿੱਧੀ ਸਿੱਧੀ ਨਿਧੀ ਆਪ ਹਾਜ਼ਰ ਹੋਣੀ। ਕਿਤੇ ਆਦੋਂ ਨੇ ਸਿੱਧੀ ਸਿੱਧੀ ਨਿਧੀ ਨੂੰ ਗੈਰ ਲਾਜ਼ਮੀ ਸ਼ਕਤੀ ਦੱਸਿਆ ਹੈ, ਬ੍ਰਹਮ ਗਿਆਨ ਪ੍ਰਭੂ ਪ੍ਰਾਪਤੀ ਨੂੰ ਲਾਜ਼ਮੀ ਸ਼ਕਤੀ। ਸਵਯੋਂ ਨਾਮਦੇਵ ਜੀ ਦੇ ਬਹੁਤ ਦਫ਼ਾ ਪਰਮਾਤਮਾ ਨੇ ਕੰਮ ਕੀਤਾ। ਇੱਕ ਦਫ਼ਾ ਦਾ ਜ਼ਿਕਰ, ਕਿਤੇ ਨਾਮਦੇਵ ਦੀ ਛਤਰੀ ਨੂੰ ਕਿਸੇ ਨੇ ਅੱਗ ਲਾ ਦਿੱਤੀ, ਉਹ ਸੜ ਗਈ, ਸਾਰਾ ਸਮਾਨ ਸੜ ਗਿਆ। ਉਸਦਾ ਨਾਨਾ ਵਾਮਦੇਵ ਕਹਿਣ ਲੱਗਾ, ਬੇਟਾ ਨਾਮਦੇਵ, ਸਮੇਂ ਨੂੰ ਗੁਜ਼ਾਰਨ ਵਾਸਤੇ ਘੱਟੋ ਘੱਟ ਤਿੰਨ ਗੱਲਾਂ ਦੀ ਅਵੱਸ਼ੀ ਜ਼ਰੂਰਤ ਹੈ। ਵਿਰਕਤ ਤੇ ਵਿਰਕਤ ਲੋਕਾਂ ਨੂੰ ਵੀ ਇਸਦੀ ਲੋੜ ਪਿਆ ਕਰਦੀ ਹੈ। ਗੁੱਲੀ ਜੁੱਲੀ ਗੁੱਲੀ ਯਾਨੀ ਅੰਨ ਵਸਤਰ ਅਸਥਾਨ, ਪ੍ਰਾਣ ਦੀ ਰੱਖਿਆ ਵਾਸਤੇ ਭੋਜਨ, ਔਰ ਇੱਕ ਕੋਈ ਮਕਾਨ, ਇੱਕ ਮੰਜੇ ਦਾ ਥਾਂ ਘੱਟੋ ਘੱਟ, ਤੇ ਬਾਕੀ ਤਨ ਟਕਣ ਨੂੰ ਕੱਪੜਾ। ਇੰਨੀ ਗੱਲ ਤਾਂ ਜ਼ਰੂਰੀ ਹੈ, ਵਰਖ ਤੇ ਵਰਖ ਲੋਕਾਂ ਨੂੰ ਵੀ ਇਸ ਤੋਂ ਬਿਨਾਂ ਸਰਦਾ ਨਹੀਂ। ਹੋਰ ਸਰੀਰ ਦੀਆਂ ਜ਼ਰੂਰੀਅਤ ਪੂਰੀਆਂ ਕਰਨ ਵਾਸਤੇ ਕਈ ਗੱਲਾਂ ਹੋਰ ਵੀ ਚਾਹੀਦੀਆਂ ਹਨ, ਪਰ ਇਹ ਤਾਂ ਜ਼ਰੂਰੀ ਹਨ। ਸੋ ਇਸ ਕਰਕੇ ਲੈ ਅੱਧੀ ਰੁਪਏ ਸਮਾਨ ਖਰੀਦ ਲਿਆ ਸ਼ਹਿਰ ਜਾ ਕੇ, ਫੂਸ ਵਾਲੇ ਚੁੱਪ ਚਾਹੀਦਾ ਛੱਪਰੀ ਦਾ ਸਮਾਨ, ਤੇ ਇੱਕ ਕੋਈ ਕਾਰੀਗਰ ਛੱਪਰੀ ਬੰਨਣ ਵਾਲਾ ਜੋ ਬੰਨਣ ਜਾਣਦਾ ਵਿੱਚ ਹੀ ਤਰ੍ਹਾਂ ਉਹਨੂੰ ਲੈ ਆਵੀਂ। ਨਾਮਦੇਵ ਸ਼ਹਿਰ ਨੂੰ ਤੁਰ ਜਾਂਦਾ, ਰਸਤੇ 'ਚ ਮਹਾਤਮਾ ਦਾ ਮਿਲਾਪ ਹੋ ਗਿਆ। ਉਹਨਾਂ ਨੇ ਕਿਤੇ ਪੁੱਛਿਆ, ਲੰਗਰ ਕਿਸੇ ਸ਼ਾਹੂਕਾਰ ਸੇਠ ਦਾ ਚੱਲਦਾ ਹੋਵੇ, ਕਿਉਂ ਜੀ ਪ੍ਰਸ਼ਾਦ ਛਕਣਾ ਭੁੱਖੇ ਨੇ ਇਹ ਫਕੀਰ ਸਾਧੂ ਉਸਨੇ ਨਾਮਦੇਵ ਨੇ 20 ਰੁਪਏ ਦੀ ਰਸਤ ਲੈ ਦਿੱਤੀ ਆਪ ਕਿਸੇ ਇਕਾਂਤ ਥਾਂ ਪ੍ਰਭੂ ਧਿਆਨ ਵਿੱਚ ਮਗਨ ਹੋ ਜਾਂਦਾ ਹੈ ਵਾਹਿਗੁਰੂ ਅੰਤਰਜਾਮੀ ਸਰਵ ਸ਼ਕਤੀਮਾਨ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੁੱਤ ਭਾਵੇ ਨਾਨਕ ਸਾਈ ਗਲ ਸਿੰਘ ਨਿਰਗੁਣ ਰੂਪ ਹੋਣ ਕਰਕੇ ਇੱਕ ਰੂਪ ਹੀ ਹੈ ਔਰ ਸਰਗੁਣ ਰੂਪ ਹੋਣ ਕਰਕੇ ਬਹੁਤੇ ਰੰਗ ਵੈਸੇ ਪਰਮੇਸ਼ਵਰ ਦੇ 3 ਰੂਪ ਮੰਨੇ ਨਿਰਗੁਣ ਸਰਗੁਣ ਤੇ ਵੈਰਾਗ ਜਿਵੇਂ ਸੋਨਾ ਇੱਕ ਵੀ ਹੈ ਬਗਹਿਣੇ ਰੂਪ ਹੋਣ ਕਰਕੇ ਬਹੁਤ ਵੀ ਹੈ ਪਾਣੀ ਇੱਕ ਵੀ ਹੈ ਝੱਗ ਲਹਿਰ ਗੁਰਬਦੇ ਹੋਣ ਦੇ ਬਾਵਜੂਦ ਬਹੁਤ ਵੀ ਹੈ ਇਸੀ ਤਰ੍ਹਾਂ ਹੈ ਇੱਕੋ ਹੀ ਇਸੀ ਤਰ੍ਹਾਂ ਵਾਹਿਗੁਰੂ ਅੰਤਰਜਾਮੀ ਦੀ ਅਵਸਥਾ ਵੀ ਬਹੁਤ ਸਮਝੋ ਸੋ ਪਰ ਉਹ ਪ੍ਰੇਮ ਦੇ ਵਸੀਭੂਤ ਜ਼ਰੂਰ ਹੈ ਜਦੋਂ ਪ੍ਰੇਮ ਦੀ ਖਿੱਚ ਪੈਂਦੀ ਹੈ ਕਿਸੇ ਪ੍ਰੇਮੀ ਦੀ ਜਿਹਾ ਜਾ ਚਾਹੁੰਦਾ ਹੈ ਉਹ ਜੀ ਸ਼ਕਲ ਸਾਰ ਕੇ ਉਹਨੂੰ ਦਰਸ਼ਨ ਦੇ ਦਿੰਦਾ ਹੈ ਇਹ ਜ਼ਰੂਰ ਹੈ ਅਤਿਅੰਤ ਪ੍ਰੇਮ ਦੇ ਵਸੀਭੂਤ ਹੈ ਸੋ ਵਾਹਿਗੁਰੂ ਅੰਤਰਜਾਮੀ ਨੇ ਸੋਚਿਆ ਇਹਨੇ ਮੇਰੇ ਸੰਤਾਂ ਦੀ ਸੇਵਾ ਵਾਸਤੇ ਵੀ ਅੱਗੇ ਲਾਤੀ ਚਲੋ ਇਹਨਾਂ ਦਾ ਇਹਦਾ ਕੰਮ ਮੈਂ ਕਰਾਂ ਪਰਮੇਸ਼ਰ ਨੇ ਇੱਕ ਪਾਸੇ ਬੇਟੀ ਇੱਕ ਮਿਸਤਰੀ ਦਾ ਰੂਪ ਧਾਰ ਲਿਆ ਔਰ ਫੂਸ ਵਾਲੇ ਜੋ ਕੁਛ ਚਾਹੀਦਾ ਸੀ ਸਾਮਾਨ ਛੱਪਰੀ ਦਾ ਲੈ ਕੇ ਹਾਜ਼ਰ ਹੋ ਗਿਆ ਜਿੱਥੇ ਨਾਮਦੇਵ ਦਾ ਨਾਨਾ ਬਾਮਦੇਵ ਉਡੀਕ ਕਰ ਰਿਹਾ ਸੀ ਦੱਸੋ ਜੀ ਛੱਪਰੀ ਕਿੱਥੇ ਬਣਾਵਾਂ ਇਹਨੂੰ ਨਾਮਦੇਵ ਨੇ ਭੇਜਿਆ ਬਣਾ ਦਿੱਤੀ ਜਿੱਥੇ ਇਸ਼ਾਰਾ ਕੀਤਾ ਛੱਪਰੀ ਬਣਾ ਕੇ ਫਿਰ ਅੰਤਰ ਗਿਆਨ ਹੋ ਗਏ ਸਾਕਾਰ ਰੂਪ ਪ੍ਰਗਟ ਕੀਤਾ ਸੀ ਫਿਰ ਨਿਰਾਕਾਰ ਹੋ ਗਿਆ ਆਪਣੇ ਅਸਲੀ ਸਰੂਪ ਵਿੱਚ ਨੀਂਦ ਹਾਸਲ ਕਰ ਲਈ ਸੋ ਖੈਰ ਇਸ ਛੱਪਰੀ ਦੀ ਛੋਟ ਦੂਰ ਤੱਕ ਫੈਲ ਗਈ ਸੋ ਭਗਤ ਤਰਲੋਚਨ ਹੋਇਆ ਉਹਨਾਂ ਨੂੰ ਵੀ ਇਸ ਦੀ ਬਹੁਤ ਪਤਾ ਲੱਗਿਆ ਵੀ ਭਗਤ ਨਾਮਦੇਵ ਕਿਵੇਂ ਭਗਤੀ ਕਰਦਾ ਹੈ ਉਸਦੇ ਪਰਮਾਤਮਾ ਬੜੇ ਕੰਮ ਕਰਦਾ ਹੈ ਜਰਾ ਚੱਲ ਕੇ ਤਾਂ ਦੇਖੀਏ ਦਰਸ਼ਨ ਦੀਦਾਰ ਵਾਸਤੇ ਆਏ ਇਹ ਭਗਤ ਸਾਰੇ ਗ੍ਰਸਤ ਵਿੱਚ ਹੋਏ ਨੇ ਗ੍ਰਸਤੀ ਹੋਏ ਨੇ ਸੰਤਾਂ ਦੀ ਸੰਗ ਸਤਸੰਗ ਕਰਨੀ ਸੇਵਾ ਕਰਨੀ ਔਰ ਭਜਨ ਕਰਨਾ ਇਹਦਾ ਮੁੱਖ ਫਰਜ਼ ਸੀ ਸੋ ਨਾਮਦੇਵ ਚੀਂਬੇ ਹੋਣ ਕਰਕੇ ਚੰਦੇ ਚੁੰਦੇ ਠਾਕਿਆ ਕਰਦੇ ਉਹਨਾਂ ਸਮੇਂ ਕੱਪੜੇ ਧੋਇਆ ਕਰਦੇ ਸਨ ਆਪਣਾ ਕੰਮ ਕਰ ਰਹੇ ਨੇ ਤਰਲੋਚਨ ਉਹਨਾਂ ਦਾ ਘਰ ਪੁੱਛਦਾ ਹੋਇਆ ਉੱਥੇ ਆ ਪਹੁੰਚਾ ਕਿਸੇ ਨੇ ਦੱਸਿਆ ਵੀ ਉਹ ਸਾਹਮਣੇ ਨਾਮਦੇਵ ਹੈ ਜਿਹੜੇ ਚੰਦੇ ਠਾਕ ਰਹੇ ਫਿਰ ਉਹਨੂੰ ਜਾ ਕੇ ਮਿਲੇ ਪਤੇ ਵਗੈਰਾ ਬੁਲਾਈ ਜੋ ਕੁਛ ਸਮੇਂ ਦੇ ਮੁਤਾਬਕ ਰਿਵਾਜ਼ ਸੀ ਆਪਣੇ ਆਪਣੇ ਤੇ ਪਰ ਉਹਨਾਂ ਦੇ ਚਿੱਤ ਵਿੱਚ ਕੁਤਰਕ ਪੈਦਾ ਹੋ ਗਈ ਸ਼ੰਕਾ ਪੈਦਾ ਹੋ ਗਿਆ ਪਰਮੇਸ਼ਰ ਇਹਦੇ ਕੰਮ ਕਰਦਾ ਇਹ ਤਾਂ ਲੋਕਾਂ ਨੂੰ ਕੰਮਾਂ ਕਾਰਾਂ ਵਿੱਚ ਹੀ ਮਸਤ ਹੈ ਉਸ ਮੌਕੇ ਉਸ ਅਵਸਥਾ ਦੇ ਮੁਤਾਬਕ ਇੱਕ ਸ਼ੰਕਾ ਮਈ ਸਲੋਕੀਓ ਉਚਾਰਨ ਸਫਲ ਹੋ ਜਾ
ਨਮ ਮਾਇਆ ਮੋਹਿਆ ਨਮ ਮਾਇਆ
ਠਾਕਣ ਕਰਕੇ ਮਾਇਆ ਕਮਾਉਣ ਦਾ ਸਾਧਨ ਬਣਾ ਰਿਹਾ ਪਰਮਾਤਮਾ ਦਾ ਭਜਨ ਕਿਹੜੇ ਵੇਲੇ ਕਰਦਾ ਲੋਕ ਕਹਿੰਦੇ ਨੇ ਰੱਬ ਦੇ ਬੜੇ ਕੰਮ ਕਰਦਾ ਇਤਿਹਾਸਕ ਸ਼ੰਕਾ ਲਈ ਸਲੋਕ ਉਚਾਰਨ ਕੀਤਾ ਜਿਸਦੇ ਜਵਾਬ ਵਿੱਚ ਨਾਮਦੇਵ ਜੀ ਕਹਿੰਦੇ ਤਰਲੋਚਨ ਜੀ ਜੇ ਹੋਰ ਕੋਈ ਅਣਜਾਣ ਆਦਮੀ ਹੋਵੇ ਉਹ ਤਾਂ ਸ਼ੰਕਾ ਪੈਦਾ ਕਰ ਹੀ ਲਵੇ ਉਸ ਦਾ ਪ੍ਰਬੰਧ ਕੀ ਭਜਨ ਕਰਨ ਵਾਲੇ ਪੁਰਸ਼ ਹੋ ਭਜਨ ਦਾ ਤਾਲਕ ਹੱਥਾਂ ਪੈਰਾਂ ਨਾਲ ਹੈ ਕਿ ਮਨ ਨਾਲ ਹੈ ਭਜਨ ਕਹਿੰਦੇ ਨੇ ਜਿਸਨੂੰ ਕੋਈ ਯਾਦ ਕਰਦਾ ਮਨ ਉਹਦਾ ਭਜਨ ਕਰਦਾ ਜਿਸ ਵਸਤੂ ਨਾਲ ਪਿਆਰ ਉਹ ਯਾਦ ਰਹਿੰਦੀ ਹੈ ਸੋ ਇਸ ਕਰਕੇ ਪਰਮੇਸ਼ਵਰ ਨੂੰ ਯਾਦ ਕਰਨਾ ਉਹਦਾ ਭਜਨ ਕਰਨਾ ਹੈ ਇਹ ਮਨ ਦਾ ਕੰਮ ਹੈ ਖਿਆਲ ਦਾ ਕੰਮ ਹੈ ਨਾ ਕਿ ਹੱਥਾਂ ਪੈਰਾਂ ਦਾ ਕੰਮ ਹੱਥੀਂ ਪੈਰੀਂ ਅਗਰ ਕੰਮ ਹੋਈ ਚੱਲੇ ਪਰਮੇਸ਼ਵਰ ਦਾ ਭਜਨ ਮਨ ਕਰਕੇ ਨਹੀਂ ਚੱਲੇ ਕੀ ਹਾਨੀ ਵਾਲੀ ਗੱਲ ਹੈ ਉਸ ਮੌਕੇ ਅਗਲੇ ਸਲੋਕ ਦੇ ਵਿੱਚ ਉਹਨਾਂ ਨੂੰ ਤਰਲੋਚਨ ਨੂੰ ਨਾਮਦੇਵ ਜੀ ਨੇ ਇਉਂ ਜਵਾਬ ਦਿੱਤਾ ਹੱਥੀਂ ਪੈਰੀਂ ਜੀ ਕੰਮ ਕਰੀਏ ਕੰਮ ਕਰੀਏ ਹੱਥ ਪਾਉਂ ਕਰ ਕਾਮ ਸਭ ਕੀਰਤ ਨਿਰੰਜਨ ਦਾ। ਨਾਮਦੇਵ ਜੀ ਕਹਿੰਦੇ ਤ੍ਰਿਲੋਚਨ ਜੀ, ਹੱਥੀ ਪੈਰੀ ਅਗਰ ਕੰਮ ਹੋਈ ਚੱਲੇ ਔਰ ਮਨ ਕਰਕੇ ਪਰਮੇਸ਼ਰ ਦਾ ਭਜਨ ਹੋਈ ਚੱਲੇ, ਕੀ ਹਾਨੀ ਵਾਲੀ ਗੱਲ ਹੈ। ਵਿਹਾਰ ਵੀ ਸਿੱਧ ਹੋਈ ਜਾਂਦਾ ਔਰ ਪਰਮਾਰਥ ਵੀ ਸਿੱਧ ਹੋਈ ਜਾਂਦਾ, ਦੋਵੇਂ ਗੱਲਾਂ ਹੋਈ ਜਾਂਦੀਆਂ। ਇੱਕ ਜ਼ਿਮੀਂਦਾਰ ਹਲ ਵਾਹੁੰਦਾ, ਹੱਥ ਵਿੱਚ ਹਲ ਦਾ ਮੁੰਨਾ, ਜ਼ਬਾਨ ਔਰ ਖਿਆਲ ਦੇ ਨਾਲ ਭਜਨ ਕਰਦਾ, ਦੋਵੇਂ ਗੱਲਾਂ ਹੋ ਸਕਦੀਆਂ। ਹੱਥ ਵਿੱਚ ਸਟੇਅਰਿੰਗ ਹੈ, ਭਜਨ ਕਰੀ ਜਾਂਦਾ, ਬੜਾ ਸੌਖਾ ਹੋ ਸਕਦਾ। ਇਸੇ ਤਰ੍ਹਾਂ ਹੋਰ ਜਿਹੜੇ ਹੱਥੀਂ ਪੈਰੀਂ ਕੰਮ ਕਰਨੇ ਹਨ ਉਹਨਾਂ ਦੇ ਵਿੱਚ ਭਜਨ ਬਖੂਬੀ ਹੋ ਸਕਦਾ। ਪਰ ਜੇ ਕਰਨਾ ਹੋਵੇ ਵਿਵੇਕੀ ਪੁਰਖ ਜਿਹੜਾ, ਜਿਸਨੂੰ ਸੱਤ ਅਸੱਤ ਦਾ ਨਿਰਣਾ ਹੈ, ਸੱਤ ਪਰਮੇਸ਼ਰ, ਪਰਮੇਸ਼ਰ ਦਾ ਨਾਮ, ਇਸ ਤੋਂ ਬਿਨਾਂ ਸਭ ਅਸੱਤ, ਉਹ ਸੱਤ ਵਸਤੂ ਨੂੰ ਕਦੋਂ ਭੁਲਾਉਣਾ ਚਾਹੁੰਦਾ ਹੈ? ਸੰਯੋਗ ਕਰਕੇ, ਪਰ ਜਿਸ ਵਕਤ ਕੋਈ ਦਿਮਾਗੀ ਕੰਮ ਕਰਨਾ ਹੈ, ਖਿਆਲੀ ਕੰਮ ਕਰਨਾ ਹੈ, ਉਸ ਮੌਕੇ ਜ਼ਰੂਰ ਭਜਨ ਵਿਸਰਦਾ, ਕਿਉਂਕਿ ਉਹ ਵੀ ਖਿਆਲ ਦਾ ਕੰਮ ਹੈ, ਇਹ ਵੀ ਖਿਆਲ ਦਾ ਕੰਮ। ਜਿਹੜੇ ਕੋਈ ਪੜ੍ਹਨ ਲਿਖਣ ਵਾਲੀ ਲਾਈਨ ਵਿੱਚ ਹਨ, ਲੈਰੀਕਲ ਲਾਈਨਾਂ ਜਾਂ ਹੋਰ ਕੁਛ ਹੈ, ਉਹ ਉਸ ਮੌਕੇ ਜ਼ਰੂਰ ਭਜਨ ਵਿਸਰ ਜਾਂਦਾ ਹੈ। ਪਰ ਉਸ ਮੌਕੇ ਇਉਂ ਕਰਨਾ ਚਾਹੀਦਾ, ਜਿੰਨੀ ਦੇਰ ਤੋਂ ਕੰਮਕਾਰ ਕੀਤਾ ਕੀਤਾ, ਕੋਈ ਜਿਹੜਾ ਸਮਾਂ ਮਿਲਦਾ ਉਹਨੂੰ ਸੰਭਾਲੀ ਚੱਲੇ। ਸੋ ਭਜਨ ਕਰਨ ਵਾਲੇ ਜਿਹੜੇ ਇਕਾਂਤ ਬੈਠ ਕੇ ਵੀ ਸਮਾਧੀ ਕਰਦੇ ਹਨ, ਸਤਸੰਗ ਵਿੱਚ ਕੀਰਤਨ ਹਰੀ ਜਸ, ਇਹ ਵੀ ਭਜਨ ਹੈ, ਔਰ ਕੰਮਕਾਰ ਦੇ ਦੌਰਾਨ ਵਿੱਚ ਵੀ ਉਹ ਪਰਮੇਸ਼ਰ ਦਾ ਭਜਨ ਕਰੀ ਜਾਂਦੇ। ਇਹ ਜਦੋਂ ਤ੍ਰਿਲੋਚਨ ਜੀ ਨੂੰ ਨਾਮਦੇਵ ਨੇ ਦੱਸਿਆ, ਨਾਮਾ ਕਹਿ ਤ੍ਰਿਲੋਚਨਾ ਮੁਖ ਸ਼੍ਰੀ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਫਿਰ ਤ੍ਰਿਲੋਚਨ ਨੇ ਸ਼ੰਕਾ ਕੀਤੀ ਕਿ ਇਹ ਕੈਸੇ ਹੋ ਸਕਦਾ, ਦੋ ਗੱਲਾਂ ਕਿਵੇਂ ਹੋ ਸਕਦੀਆਂ। ਉਸਦੇ ਜਵਾਬ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਦੱਸਿਆ, ਜਿਹਦੇ ਵਿੱਚ ਕੁਛ ਦ੍ਰਿਸ਼ਟਾਂਤ ਪ੍ਰਮਾਣ ਨੂੰ ਸਮਝਾਉਂਦੇ ਹਨ।
ਮਨ ਮੇਰਾ ਜੀ ਗੁੱਡੀਆ ਦੇ,
ਕੰਮ ਵੀ ਹੋਈ ਚੱਲੇ ਨਾਲੇ ਭਜਨ, ਇਹ ਕਿਵੇਂ ਹੋ ਸਕਦਾ? ਉਸਦੇ ਜਵਾਬ ਵਿੱਚ ਇੱਕ ਸ਼ਬਦ ਉਚਾਰਨ ਕਰਦੇ ਨੇ, ਹਾਨੀ ਲੈ ਕਾਗਲ ਕਾਟੀਲੇ ਗੁੱਡੀ ਆਕਾਸ਼ ਮਦੇ ਫਰਮੀ ਅਲੇ, ਪੰਚ ਜਨਾ ਸਿਓ ਬਾਤ ਬਤਾਊਗਾ, ਈਤ ਸੋ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾਚਿਤ ਮਾਂਡੀ ਅਲੇ, ਹਾਨੀ ਲੇ ਕੁੰਭ ਪਰਾਈ ਲੇ ਉਦਕ ਰਾਜ ਕੁਮਾਰ ਪੁਰੰਦਰੀਏ, अस्त विनोद विचार करता है चीत सो गागर राखी ले मंदिर एक द्वार दस जाके गऊ चरावन छाड़ी ले पंच कोस पर गऊ चराव तो चीत सो बचरा राखी ले कहत नाम दियो सुनो त्रिलोचन बार कपाल न पौड़ी ले अंतर बाहर काज विरुद्ध ही चीत सो बार कर राखी ले ये दृष्टांत प्रमाण मसाला दिखिया कहते जिमें एक पतंगबाज किसी लड़के ने कागज लिया उसका पतंग बनाया डोरी बनिया अपने कोठे से खड़के तो पतंग चढ़ा रहा है उसके पांच सत मित्र कोल खड़े हैं वो भी गल्लां बातां कर रहे हैं उन्होंने गल्लां बातां भी कर रहा है पतंग भी चढ़ा रहे हैं दोवें गल्लां कर रहे असली ख्याल पतंग वाला है बाज बिरती द्वारा गल्लां बातां भी करी जाते किसी तरह भजन करने वाले जिन्हों अच्छी तरह सद सदा विवेक पैदा होया होया है वह हथी पैरी कम भी करी जाते हैं और मन करके भजन भी करी जाते हैं। दूसरे एक होर दृष्टांत देंदे है एक कोई सुनिया अपनी दुकान विच बैठा होया बरीक बरीक गहने कढ़ रहा ओदे पास पांच सत होर आदमी बैठे हुए गल्लां बातां कर रहे वह गल्लां बातां का उत्तर जवाब भी देई जाता है तो पूरा ध्यान वह गहने करन वाल नी योधर लगी हुई है इसी तरह जेडे गुरमुख ने मन करके भजन करी जाते हैं पैरी व्यवहार कार भी करी जाते हैं वाज बिरती द्वारा उधर भी थोड़ा थोड़ा ख्याल देई जाते हैं। तो होर एक दृष्टांत देंदे हैं जैसे पहले सुनिया पिंड थावां लड़कियां बाहरों पानी भर दया हों कई लड़कियां सिरां ते घड़े हैं पानी दे भर के अपने घर में लिया रही हैं घड़े नूं हथ कोई नहीं पाया होया रस्ते च हसदियां खेड़दियां गल्लां बातां भी करदियां होंदियां जिवें गल्लां बातां कर रही आपस विच ही और पूरा ख्याल घड़े विच हथ नहीं पाया अगर बैलेंस खराब हो जाए ख्याल उधरों हट जाए उहदा जो घड़े का बैलेंस जिवें साइकिल बैलेंस नाल चलते हैं घड़ा गिर जाए इसी तरह पूरा ध्यान घड़े विच है तो ਘੜੇ ਵਿੱਚ ਧਿਆਨ ਵੀ ਹੈ ਔਰ ਗੱਲਾਂ ਬਾਤਾਂ ਵੀ ਕਰੀ ਜਾਂਦੀਆਂ ਹਨ। ਇੱਕ ਹੋਰ ਦਸਤਾਨ ਦਿੰਦੇ ਹਨ ਗਊ ਦਾ ਗਊ ਤਾਜ਼ੀ ਸੂਈ ਹੋਈ ਹੈ ਬਾਹਰ ਪੰਜ ਚਾਰ ਕੋ ਚਰਨ ਛੱਡ ਦਿੱਤੀ ਉਹਦਾ ਖਿਆਲ ਜਿਵੇਂ ਆਪਣੇ ਬੱਚੇ ਵਿੱਚ ਰਹਿੰਦਾ ਹੈ ਚੜ੍ਹਦੀ ਬਾਹਰ ਹੈ ਇਸੀ ਤਰ੍ਹਾਂ ਜਿਹਨੂੰ ਵਾਹਿਗੁਰੂ ਦਾ ਪ੍ਰੇਮ ਹੈ ਉਹ ਕਦੇ ਰੱਬ ਦੇ ਨਾਮ ਨੂੰ ਨਹੀਂ ਵਿਸਾਰਦੇ ਹੱਥੀਂ ਪੈਰੀਂ ਕੰਮ ਵੀ ਕਰੀ ਜਾਂਦੇ ਹੈ। ਅਖੀਰ ਅੱਗੇ ਆਖਰੀ ਦਸਤਾਨ ਦਿੰਦੇ ਹਨ ਜਿਵੇਂ ਇੱਕ ਬੱਚਾ ਕਿਸੇ ਮਾਈ ਦਾ ਵਿਹੜੇ ਵਿੱਚ ਘੂੰਗੜੇ 'ਤੇ ਪਾਇਆ ਹੋਇਆ ਉਹ ਘਰ ਦੇ ਅੰਦਰ ਕਦੇ ਬਾਹਰ ਕੰਮ ਕਾਰ ਕਰ ਰਹੀ ਹੈ ਪਰ ਅਸਲੀ ਖਿਆਲ ਜਿਹੜਾ ਹੈ ਆਪਣੇ ਬੱਚੇ ਵਿੱਚ ਹੈ ਉਹਨੂੰ ਕੋਈ ਕੁੱਤਾ ਬਿੱਲੀ ਜਾਂ ਕੋਈ ਤੰਗ ਨਾ ਕਰੇ। ਇਸੀ ਤਰ੍ਹਾਂ ਜਿਹੜੇ ਗੁਰਮੁਖ ਹਨ ਹੱਥੀਂ ਪੈਰੀਂ ਕੰਮ ਵੀ ਕਰੀ ਜਾਂਦੇ ਹਨ ਔਰ ਮਨ ਕਰਕੇ ਭਜਨ ਕਰੀ ਜਾਂਦੇ ਹਨ। ਚਿੱਤ ਹਰੀ ਦੇ ਨਾਮ Thank you. پھر اس میں شروع کیتا جائے گا گرو سوتر وچ بولے تھن ہے
تھن ہے تھن ہے نانک صاحب Thank you.
Okay.